ਸਤਿਕਾਰਯੋਗ ਦੀਨ ਦੁਨੀ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਆਪਣੇ ਘਰਾਂ ਵਿੱਚ ਦੂਰ ਦਰੇਡੇ ਮੀਡੀਏ ਦੇ ਸਾਧਨ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾਉਣ ਦਾ ਇਹ ਉੱਦਮ, ਇਹ ਉਪਰਾਲਾ ਸਾਨੂੰ ਸਭਨਾਂ ਨੂੰ ਬਖਸ਼ਿਸ਼ ਹੋਇਆ ਹੈ। ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਗਰੀਬ ਨਵਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੁਬਾਰਕ ਉਚਾਰਨ ਕੀਤਾ ਹੋਇਆ ਸ਼ਬਦ ਬੜੀ ਇਕਾਗਰਤਾ ਬੜੇ ਪਿਆਰ ਨਾਲ ਸੁਣਿਆ ਹੈ, ਸ਼ਰਵਣ ਕੀਤਾ ਹੈ। ਗੁਜਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਹਜ਼ੂਰ ਜੀ ਦਾ ਇਹ ਪਹਿਲਾ ਸ਼ਬਦ ਹੈ। ਇਸ ਤੋਂ ਪਹਿਲਾਂ ਆਪ ਜੀ ਨੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਇਹਨਾਂ ਦੀਵਾਨਾਂ ਦੇ ਵਿੱਚ ਸ਼ਰਵਣ ਕੀਤੀ ਹੈ। ਇਸ ਸ਼ਬਦ ਦੇ ਰਹਾਓ ਦੇ ਬੰਦ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਹਜ਼ੂਰ ਕਹਿੰਦੇ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੇ ਤਰਿਆ। ਜੋ ਸਤ ਸੰਗਤ ਦਾ ਹਿੱਸਾ ਬਣ ਜਾਏ, ਸਤ ਸੰਗੀ ਬਣ ਜਾਏ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਮਹਾਰਾਜ ਨੇ ਇੱਕ ਬਰਕਤ ਇੱਕ ਬਖਸ਼ਿਸ਼ ਬਿਆਨ ਕੀਤੀ ਹੈ ਸਤ ਸੰਗਤ ਦੀ। ਸਤ ਸੰਗਤ ਦੀ ਇਹ ਬਰਕਤ ਹੈ, ਇਹ ਬਖਸ਼ਿਸ਼ ਹੈ, ਇਹ ਲਾਭ ਹੈ। ਹਜ਼ੂਰ ਆਖਦੇ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਜਿਵੇਂ ਸੁੱਕੀ ਹੋਈ ਲੱਕੜੀ, ਸੁੱਕਾ ਹੋਇਆ ਕੋਈ ਦਰਖਤ ਜਾਂ ਬਨਸਪਤੀ ਹਰੀ ਹੋ ਜਾਵੇ, ਇਵੇਂ ਸਤ ਸੰਗਤ ਸਾਡੇ ਸੜੇ ਹੋਏ, ਝੁਲਸੇ ਹੋਏ, ਘੁਮੜਾਏ ਹੋਏ ਜੀਵਨ ਨੂੰ ਖੇੜਾ ਬਖਸ਼ਦੀ ਹੈ, ਹਰਿਆਲੀ ਬਖਸ਼ਦੀ ਹੈ। ਇਹ ਮਹਿਮਾ ਹੈ, ਇਹ ਵਡਿਆਈ ਹੈ ਸਤ ਸੰਗਤ ਦੀ। ਗੁਰੂ ਪਿਆਰ ਵਾਲਿਓ, ਗੁਰਦੇਵ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸਤ ਸੰਗਤ ਦੇ ਬੜੇ ਗੁਣ ਬਿਆਨ ਕੀਤੇ ਗਏ ਹਨ। ਮਹਾਰਾਜ ਦਾ ਇੱਥੋਂ ਤੱਕ ਆਖਦੇ ਨੇ, ਸੰਗਤ ਹੀ ਹੈ ख्याल करियो, एक लफज साध संगत, एक असि अज विचार रहे हैं सत संगत, ते कई जगह इकला संगत लफज भी महाराज की बाणी विच वरत्या गया। संगत कोई भी हो सकती है, चंगे पुरखा दे कोल बैठना, उन्हां दियां आदतां ग्रहण करनियां, ये भी संगत है। माड़े लोगों को बैठना जिन्हां दे अंदर माड़ियां आदतां ने, औगण ने, माड़ा सुभा है, उन्हां दे औगणां नूं ग्रहण कर लेना, उन्हां दे कोल बैठना, उन्हां दी नेड़ता पाउणी, ये भी संगत है। इसे करके गुरु ग्रंथ साहिब जी बख्शिश करते कहिंदे, जेकर मनुख नीच औगणां दी संगत करेगा तां उहो जिहा बन जाएगा, जेकर गुणा की संगत करेगा तो उत्तम हो जाएगा। उत्तम संगत उत्तम होवे, उत्तम संगत चंगी संगत मनुख नूं चंगियां बनाउंदी है। महाराज कहिंदे उत्तम संगत उत्तम होवे, गुण कौ धावे औगुण धोवे। उत्तम संगत विच खूबी है कि उसने साडे जीवन नूं गुणा वाले पासे प्रेरणा है, साडा जीवन गुणा वाले पासे तुर पैंदा है। गुण कौ धावे औगुण धोवे, हौली हौली साडे जीवन दे औगुण धुप जांदे ने, खत्म हो जांदे ने। इह वडियाई है उच्ची संगत दी, चंगी संगत दी। भाई साहब भाई गुरदास जी अपने कबित सवाइयां दे विच बड़ी ही प्यारी उदाहरण दे के सानू संगत दा अर्थ, संगत दी वडियाई ते कुसंगत दा जो औगुण है उस तो जाणू करवाउंदे ने। भाई साहब ने उदाहरण दित्ती कहिंदे, जिवें वेखो हवा वगदी है ते बदलां नूं उड़ा के लै आउंदी है, ते उही बदलां तों फिर मीह पैंदा है, वर्खा आउंदी है, सारे पासे जिहड़ा उह वनस्पति ते खेड़ा ते हरियाली छा जांदी, ठंडक हुंदी है, जमीन दी तपश मिट जांदी है, फसलां लै लहाउंदियां ने। कितने खूबियां कितने गुण ने उस वर्खा ते उस मीह दे, ते उह मीह किवें पिया बदलां दे राहीं। बदलां नूं कौण लैके आया, हवा, पवन। हवा वगी ते हवा दे वेग नाल बदल इकट्ठे हो गए ते उन्हां बदलां दे नाल राही वर्खा होई, मीह पिया ते सारे पासे जिहड़ी सी उह हरियाली खेड़ा ते ठंडक वरत गई। गुरु प्यार वालिओ, भाई साहब ने दूसरा पक्ष भी रखिया, कहिंदे कई वार इवें भी हुंदा है कि एक हवा जिहड़ी है ना उह बदल लै आउंदी है, जे वर्खा पैणी वाली हुंदी है असीं खुश हो जांदे आ कि वेखो बदल आ गए हुण मीह पवेगा, पर अचानक किवें हुंदा है कि हवा जिहड़ी है फिर दूजे पासिओं वगणी शुरू हो जांदी, उल्टे पासे। ते जिहड़े बदल आए हुंदे ने ना, जिन्हां तों सानूं आस हुंदी है कि मीह पवेगा वर्खा होवेगी, उही बदल फिर उड के दूजे पासे चले जांदे। एक हवा आई उह बदल लै आई ते दूसरी हवा उल्टे पासे वगण लग पई ते बदलां नूं उड़ा के लै गई। भाई साहब जी ने इस उदाहरण दा तत् सार यह बयान कीता, कहिंदे इसे तरह जिहड़ी चंगी संगत है उह साडे जीवन विच धर्म लै के आउंदी है, गुण लै के आउंदी है, ते जिहड़ी कुसंगत है माड़े लोकां दी बहणी है, औगणा नाल सांझ पाउणी है। इह साडे जीवन विच जे कोई गुण होवे, जे कोई खूबी होवे, जे कोई चंगियाई होवे, उस नूं भी साडे जीवन विचों कढ दिंदी है। भाव एक संगत गुण पैदा करती है, दूजी संगत जिहड़ी है उह जीवन विच औगुण पैदा करती है। हुण ख्याल करियो, इह तां है कि चंगी संगत चंगी बहणी चंगा जीवन, ते माड़ी संगत माड़ी बहणी माड़ा जीवन देती है, पर एक आपां अर्थ भी गुरु ग्रंथ साहिब जी दी पावन बाणी विचों समझण दी कोशिश करनी है कि संगत जिहड़ी है उह मनुख किहदे नाल करदा है। संगत दा मतलब इकला शरीरां दे कोल बैठना नहीं, ख्याल कर लेना, गुरु ग्रंथ साहिब जी दी बाणी ने सत संगत दी परिभाषा दित्ती है। हजूर जी ने आखिया सत संगत कैसी जानी है, भई सत संगत किनू आखिया जाए, एवें आपां अपने अर्थ करिए, कोई आखेगा नहीं फलानी जगह ते इन्नी भीड़ इन्नी संगत सी, पर हो सकदा है गुरु प्यार वालियो मेरे वर्गा व्यक्ति बहुत प्रभावित होके भीड़ दे विच चला जाए, भावे वह धर्म स्थान ते इकट्ठी होई क्यों ना होवे, ते हो सकदा है उत्थे जाके मेरे वर्गा बंदा कोई चंगा गुण ग्रहण ना कर सके। ये तां अपनी अपनी मत दे उत्ते अपनी अपनी बुद्धि दे उत्ते है ना, कि कोई बंदा किन्ने क गुण ग्रहण करदा है, चंगियाई नूं धारण करदा है कि नहीं करदा। खैर, संगत दा मतलब शरीरां दे कोल बैठना नहीं, ਸੰਗਤ ਦਾ ਮਤਲਬ ਹੈ ਚੰਗਿਆਈ ਨਾਲ ਜਾਂ ਬੁਰਿਆਈ ਨਾਲ ਸਾਂਝ ਪਾ ਲੈਣੀ। ਜਿਹੜਾ ਬੁਰੀ ਚੀਜ਼ ਨਾਲ ਸਾਂਝ ਪਾ ਰਿਹਾ ਸਮਝੋ ਉਹ ਬੁਰਾਈ ਦੀ ਸੰਗਤ ਕਰ ਰਿਹਾ, ਜਿਹੜਾ ਚੰਗੀ ਚੀਜ਼ ਨਾਲ ਸਾਂਝ ਪਾ ਰਿਹਾ ਗੁਣਾਂ ਨਾਲ ਸਾਂਝ ਪਾ ਰਿਹਾ ਧਰਮ ਨਾਲ ਗਿਆਨ ਨਾਲ ਸਾਂਝ ਪਾ ਰਿਹਾ ਸਮਝੋ ਉਹ ਚੰਗੀ ਸੰਗਤ ਸਤ ਸੰਗਤ ਕਰ ਰਿਹਾ। ਮੈਂ ਇਹ ਵੀ ਬੇਨਤੀ ਕਰਦੇ ਹਾਂ, ਸੰਗਤ ਕਰਦਾ ਹੈ ਸਾਡਾ ਮਨ, ਸੰਗਤ ਕਰਦਾ ਹੈ ਸਾਡਾ ਮਨ। ਸੰਗਤ ਦਾ ਮਤਲਬ ਵੀ ਹੈ ਸੰਗ ਕਰਨਾ, ਸੰਗ ਦਾ ਅਰਥ ਹੈ ਨੇੜਤਾ ਪ੍ਰਾਪਤ ਕਰਨੀ, ਨੇੜੇ ਹੋ ਜਾਣਾ, ਜੁੜ ਜਾਣਾ ਕਿਸੇ ਚੀਜ਼ ਨਾਲ, ਆਪਣੀ ਸਾਂਝ ਜੋੜ ਲੈਣੀ, ਆਪਣੇ ਰਿਲੇਸ਼ਨ ਕਾਇਮ ਕਰ ਲੈਣੇ। ਤੇ ਸੰਗਤ ਸਾਡਾ ਮਨ ਕਰਦਾ ਹੈ, ਸਾਡਾ ਮਨ। ਇਸੇ ਕਰਕੇ ਫਰੀਦ ਸਾਹਿਬ ਜੀ ਨੇ ਆਖਿਆ ਨਾ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਤੇ ਸੰਗਤ ਕੌਣ ਕਰਦਾ? ਮਨ। ਕਬੀਰ ਮਨ ਪੰਖੀ ਭਇਓ, ਇਹ ਕਬੀਰ ਇਹ ਮਨ ਪੰਛੀ ਹੈ, ਪੰਖੀ ਹੈ, ਉੱਡ ਉੱਡਦਾ ਦਿਸ਼ ਜਾਏ, ਇਹ ਬੜੀਆਂ ਦਿਸ਼ਾਵਾਂ ਤੇ ਭਟਕਦਾ। ਕਈ ਵਾਰ ਤਾਂ ਇਹ ਧਰਮ ਸਥਾਨ ਤੇ ਸਰੀਰ ਬੈਠਾ ਹੁੰਦਾ ਤੇ ਮਨ ਕਿਤੇ ਹੋਰ ਸੰਗਤ ਕਰ ਰਿਹਾ ਹੁੰਦਾ। ਖਿਆਲ ਕਰਿਓ, ਸਰੀਰ ਜਿਹੜਾ ਉਹ ਗੁਰੂ ਕੋਲ ਬੈਠਾ, ਸਰੀਰ ਜਿਹੜਾ ਉਹ ਧਰਮ ਸਥਾਨ ਤੇ ਬੈਠਾ ਤੇ ਮਨ ਕਿਸੇ ਹੋਰ ਹੀ ਜਗ੍ਹਾ ਤੇ ਸੰਗਤ ਕਰਨ ਗਿਆ ਹੋਇਆ। ਤੇ ਜਿਸ ਪਾਸੇ ਮਨ ਚਲਾ ਗਿਆ ਨਾ ਗੁਰੂ ਪਿਆਰ ਵਾਲਿਓ, ਉਹੋ ਹੀ ਖੁਰਾਕ ਸਾਡੇ ਅੰਦਰ ਆ ਜਾਣੀ, ਉਹੋ ਹੀ ਗੁਣ, ਉਹੋ ਹੀ ਔਗਣ ਸਾਡੇ ਅੰਦਰ ਪੈਦਾ ਪਨਪ ਜਾਣੇ ਨੇ, ਪੈਦਾ ਹੋ ਜਾਣੇ, ਕਿਉਂਕਿ ਸੰਗਤ ਤਾਂ ਮਨ ਨੇ ਕਰਨੀ ਹੈ ਨਾ। ਤੇ ਜੇਕਰ ਇਹ ਸਰੀਰ ਘਰ ਵਿੱਚ ਬੈਠਾ ਹੋਇਆ ਤੇ ਹੋ ਸਕਦਾ ਅਸੀਂ ਆਪਣੇ ਮਨ ਨੂੰ ਗੁਰਮਤ ਨਾਲ ਗੁਰਬਾਣੀ ਨਾਲ ਜੋੜ ਲਈਏ, ਸਾਡਾ ਮਨ ਬਾਣੀ ਦੀ ਵਿਚਾਰ ਵਿੱਚ ਜੁੜਿਆ ਹੋਵੇ ਤਾਂ ਸਮਝੋ ਮਨ ਉੱਥੇ ਵੀ ਸਤ ਸੰਗੀ ਹੈ, ਕਿਉਂਕਿ ਸਾਰਾ ਕੁਝ ਤਾਂ ਮਨ ਦੇ ਆਸਰੇ ਤੇ ਹੋ ਰਿਹਾ। ਹੁਣ ਫਰੀਦ ਸਾਹਿਬ ਕਹਿੰਦੇ ਉੱਡਦਾ ਹੈ ਔਰ ਕਿਸੇ ਇੱਕ ਜਗ੍ਹਾ ਨਹੀਂ ਜਾਂਦਾ, ਉੱਡ ਉੱਡ ਦਹਿ ਦਿਸ਼ ਦਸਾਂ ਦਿਸ਼ਾਵਾਂ ਬੜੀਆਂ ਥਾਵਾਂ ਤੇ ਭਟਕਦਾ। ਤੇ ਫਿਰ ਇਹਦੀ ਭਟਕਣਾ, ਇਹ ਜਿੱਥੇ ਜਿੱਥੇ ਵੀ ਜਾਂਦਾ ਜੋ ਜੈਸੀ ਸੰਗਤ ਮਿਲੇ, ਜਿੱਥੇ ਜਿੱਥੇ ਵੀ ਜਾ ਕੇ ਸੰਗ ਕਰਦਾ ਚੰਗੇ ਖਿਆਲਾਂ ਦਾ, ਮਾੜੇ ਖਿਆਲਾਂ ਦਾ, ਚੰਗੇ ਗੁਣਾਂ ਦਾ, ਔਗੁਣਾਂ ਦਾ, ਜਿੱਥੇ ਜਿੱਥੇ ਵੀ ਜਾ ਕੇ ਮਨ ਸੰਗ ਕਰਦਾ ਸੰਗਤ ਕਰਦਾ, ਉਹੋ ਜਿਹੀ ਆਦਤ ਉਥੋਂ ਲੈ ਆਉਂਦਾ, ਉਹੋ ਜਿਹੇ ਜਿਹਾ ਸਰਮਾਇਆ ਇਕੱਠਾ ਕਰਕੇ ਲੈ ਆਉਂਦਾ ਤੇ ਜੀਵਨ ਦੀ ਘਾਟ ਤੋਂ ਉਹੋ ਜਿਹੀ ਬਣ ਜਾਂਦੀ ਹੈ ਜਿਹੋ ਜਿਹਾ ਮਨ ਜਿਹੋ ਜਿਹੀ ਜਗ੍ਹਾ ਦੀ ਸੰਗਤ ਕਰਦਾ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਆਪਾਂ ਇਸ ਨੁਕਤੇ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਤ ਸੰਗਤ ਦਾ ਭਾਵ ਕੇਵਲ ਤੇ ਕੇਵਲ ਸਰੀਰਾਂ ਦੇ ਕੋਲ ਬੈਠਣਾ ਨਹੀਂ, ਸਤ ਸੰਗਤ ਦਾ ਭਾਵ ਕੇਵਲ ਤਨ ਕਰਕੇ ਹੀ ਹਾਜ਼ਰ ਹੋਣਾ ਨਹੀਂ, ਮਨ ਕਰਕੇ ਹਾਜ਼ਰ ਹੋਣਾ ਵੀ ਹੈ। ਮੈਂ ਇੱਕ ਛੋਟੀ ਜਿਹੀ ਉਦਾਹਰਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਆਪ ਜੀ ਨਾਲ ਸਾਂਝੀ ਕਰਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੀਆਂ ਪ੍ਰਚਾਰ ਫੇਰੀਆਂ ਦੇ ਦੌਰਾਨ ਜਗ੍ਹਾ ਜਗ੍ਹਾ ਤੇ ਗਏ, ਸੱਚ ਦੀ ਗੱਲ, ਧਰਮ ਦੀ ਗੱਲ, ਪ੍ਰਭੂ ਦੇ ਨਾਮ ਦੀ, ਗੁਣਾਂ ਦੀ, ਧਰਮ ਦੀ ਗੱਲ ਸਤਿਗੁਰਾਂ ਦੂਰ ਦਰੇਡੇ ਜਾ ਕੇ ਕੀਤੀ। ਪਰ ਖਿਆਲ ਕਰਿਓ, ਸਤਿਗੁਰੂ ਚੋਰਾਂ ਕੋਲ ਹੀ ਗਏ, ਜਿਨ੍ਹਾਂ ਨੂੰ ਲੋਕ ਠੱਗ ਆਖਦੇ ਸਨ, ਜੀਵਨ ਹੀ ਠੱਗੀ ਵਾਲਾ ਬਣਾ ਲਿਆ ਸੀ, ਉਹਨਾਂ ਕੋਲ ਵੀ ਗਏ, ਅਧਰਮੀਆਂ ਕੋਲ, ਕਾਤਲਾਂ ਡਕੈਤਾਂ ਕੋਲ ਗਏ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਵੱਡਾਪਨ ਹੈ ਕਿ ਸਤਿਗੁਰੂ ਆਪ ਚੱਲ ਕੇ ਉਹਨਾਂ ਕੋਲ ਗਏ ਧਰਮ ਦੀ ਖੁਰਾਕ ਦੇਣ ਵਾਸਤੇ, ਧਰਮ ਦਾ ਸੱਚ ਉਹਨਾਂ ਸਾਹਮਣੇ ਰੱਖਣ ਵਾਸਤੇ। ਸਤਿਗੁਰੂ ਚਲਦੇ ਚਲਦੇ ਭਾਈ ਸੱਜਣ ਕੋਲ ਚਲੇ ਜਾਂਦੇ ਨੇ, ਜਿਸ ਨੂੰ ਲੋਕ ਆਲੇ ਦੁਆਲੇ ਦੇ ਲੋਕ ਜਿਹੜੇ ਜਾਣਦੇ ਸਨ ਨਾ ਕਿ ਕੌਣ ਹੈ, ਉਹਨੂੰ ਠੱਗ ਕਹਿੰਦੇ ਸਨ। ਜਿਹੜੇ ਨਹੀਂ ਜਾਣਦੇ ਸਨ ਉਹ ਆਖਦੇ ਸਨ ਧਰਮੀ ਬੜਾ, ਬੜਾ ਉੱਚੇ ਖਿਆਲਾਂ ਦਾ, ਬੜੀ ਸੇਵਾ ਕਰਦਾ, ਬੜਾ ਧਰਮਾਤਮਾ ਹੈ, ਕਿਉਂਕਿ ਉਹ ਦੂਰੋਂ ਦੇਖ ਛੱਡਦੇ ਸਨ ਤੇ ਦੂਰੋਂ ਵੇਖਣ ਵਾਲਿਆਂ ਨੂੰ ਉਹ ਧਰਮਾਤਮਾ ਹੀ ਨਜ਼ਰ ਆਉਂਦਾ ਸੀ। ਪਰ ਜਿਨ੍ਹਾਂ ਨੇ ਉਹਦੀ ਸੰਗਤ ਕੀਤੀ ਹੈ, ਜਿਹੜੇ ਲੋਕ ਸਚਾਈ ਨੂੰ ਜਾਣਦੇ ਸਨ, ਉਹ ਕਹਿੰਦੇ ਸਨ ਇਹ ਤਾਂ ਬੜਾ ਵੱਡਾ ਠੱਗ ਹੈ, ਇਹ ਬੜਾ ਵੱਡਾ ਠੱਗ ਹੈ, ਇਹ ਧਰਮਾਤਮਾ ਕੇਵਲ ਬਣ ਕੇ ਵਿਖਾਉਂਦਾ ਹੈ, ਧਰਮਾਤਮਾ ਹੈ ਨਹੀਂ, ਅੰਦਰੋਂ ਤਾਂ ਇਹ ਠੱਗ ਹੈ ਨਾ। ਹੁਣ ਗੁਰੂ ਨਾਨਕ ਮਹਾਰਾਜ ਜੀ ਨੂੰ ਅਸਲੀਅਤ ਦਾ ਗਿਆਨ ਹੈ, ਪਤਾ ਹੈ ਕਿ ਸੱਜਣ ਕੀ ਹੈ। ਸਤਿਗੁਰੂ ਉਹਦੇ ਕੋਲ ਜਾਂਦੇ ਨੇ ਔਰ ਸਾਡੀਆਂ ਸਾਖੀਆਂ ਦੇ ਮੁਤਾਬਕ ਦੇਖੋ ਇਹ ਨੁਕਤਾ ਕਿੰਨਾ ਸੋਹਣਾ ਬਿਆਨ ਕੀਤਾ ਗਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਸ਼ਬਦ ਗਾਇਨ ਕਰਦੇ ਹਨ, ਭਾਵ ਆਪਣੀ ਬਾਣੀ ਦਾ ਪ੍ਰਚਾਰ ਕਰਦੇ ਹਨ, ਸੱਜਣ ਉਸ ਸ਼ਬਦ ਨੂੰ ਸੁਣਦਾ ਹੈ, ਭਾਵ ਗੁਰੂ ਕੀ ਬਾਣੀ ਦੇ ਪ੍ਰਚਾਰ ਨੂੰ ਸੁਣਦਾ ਹੈ, ਸਤਿਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਬੜੇ ਧਿਆਨ ਨਾਲ ਸੁਣਦਾ ਹੈ ਤੇ ਉਸ ਦਾ ਜੀਵਨ ਗੁਰੂ ਕੀ ਬਾਣੀ ਤੋਂ, ਗੁਰੂ ਕੇ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਬਦਲ ਜਾਂਦਾ ਹੈ। ਹੁਣ ਖਿਆਲ ਕਰੇ, संगत किन्ने कीती ते कीदी कीती? गुरु नानक पातशाह महाराज ने सज्जन दी संगत नहीं कीती, सज्जन ने संगत कीती गुरु दी बाणी दी। ज्यों सज्जन दा मन गुरु दी बाणी दे नेड़े होया बस जीवन बदल गया। तन दा लिबास बदलन नाल जीवन नहीं जे बदलदा, जिन्ना चिर मन दा सुभाव नहीं बदलेगा ना जीवन विच कोई तब्दीली नहीं आवेगी। इस करके तब्दीली परिवर्तन बंदे दे मन तो हुंदा है। असी तन दे वस्त्र बदल लैंदे आ ते समझदे आ लो जी असी हुण धर्मी हो गए, नहीं। तन दा लिबास बदलन नाल कोई धर्मी नहीं हो जांदा, तन दा भेख बदल लैण नाल कोई तब्दीली नहीं आ जांदी जीवन दे अंदर। तब्दीली कित्थों आउंदी है? जदों मन दे ख्याल बदल जांदे ने, मन दे विचार बदल जांदे ने, मन दा सुभाव बदल जांदा है, जदों साडे कर्म बदल जांदे ने। इस नूं गुरु ग्रंथ साहिब तब्दीली मनदे ने, तब्दीली। इस करके धन गुरु ग्रंथ साहिब जी कहिंदे मन संगत करदा है, जेकर मन सतसंगी हो जाए तो सारा जीवन ही सतसंगी हो जाता है। एक होर नुकता मैं बयान कर दें, सतसंगत विच आ जाना यह बड़े वड्डे भागां दी गल है कि असी दूर दरेडे तो चल के सतगुरु गुरु ग्रंथ साहिब महाराज दे कोल बैठदे हां, जां किते कथा सतगुरु दी बाणी दी शब्द चौंकी नाल जुड़दे हां। एक उत्तम गल है, भली गल है, पर गुरु प्यार वालियो यह पहली पौड़ी है कि असी उद्यम कीता उस थां नाल अपनी सांझ बनाउण दा जिहड़ी थां गुरु की गल करन वाली है, जिथे गुरु की गल हो रही है, जिथे सतगुरु की मत सतगुरु के उपदेश नूं विचारण दा समझण दा मौका है, असी उस थां नाल सांझ बनाई। इह असी सत संगत दे नेड़े होण दा उद्यम कीता है, यह उद्यम चंगी गल है, उत्तम गल है। पर ख्याल करना यह केवल पहली पौड़ी है कि असी सत संगत वाले पासे ध्यान कीता, अजे सत संगी बनना है यह दूजी पौड़ी है। पर असल काम इहो ही है, सत संगत विच आ जाना यह पहली गल है, ते सत संगी बन जाना यह दूसरी ते अहम ते बड़ी जरूरी गल है। इस करके साडी कोशिश जो सतगुरु जी ने सानू समझाया वह यह होनी चाहिए है कि असी गुरु दे नेड़े हो के बाणी दे नेड़े हो के सतसंगी बन जाइए। ते सतसंगी बनना एक मन की अवस्था है, जदों मन सच नूं ग्रहण करना शुरू कर दिंदा, जदों मन गुरु की दसी हुई विचार नूं धारण करना शुरू कर दिंदा, सतगुरु की मत नूं अपने उपर लागू करना शुरू कर दिंदा, समझो ये सच का संगी हो गया, यह सतसंगी हो गया, इहदा सच नाल प्यार पै गया। ते गुरदेव गुरु अर्जन पातशाह जी आखदे ने मेरे माधव जी सत संगत मिले, मिले दर ता एक सोर हो जाए, सत संगत वाले विचार नाल ते गुरदेव जी आखदे से तरिया, उहदा भला हो गया, उहने विकारां दा समुंदर तर लिया, उहने सहसियां ते सहमां तों अपने आप नूं मुक्त कर लिया, उहदी कल्याण हो गई, उहदे जीवन दा भला होया। ते नाल ही सतगुरु अगली गल आखदे कहिंदे गुर प्रसाद परम पद पाया। हुण गल होर स्पष्ट हो गई गुरु अर्जन साहिब जी दी कि सत संगत गुरु तो बिना ते हो ही नहीं ना सकदी, गुर प्रसाद है ना, गुरु तो बिना सत संगत नहीं। जय सतगुर तै सत संगत बनाई, जय सतगुर सहजे हर गुण गाई। सत संगत उत्थे ही हो सकती है जिथे सतगुरु की पावन बाणी है, सतगुरु जी दे पावन विचार ने, गुरु का उपदेश है। जे असी आखिए भी असी बाणी नूं विच नहीं रखना, बाणी दे उपदेश दी गल ही नहीं करनी, असी अपनियां गल्लां कर कतर के जां किसे दियां कथा कहानियां पा के जां संसारी बाबियां दियां गल्लां करके असी सत संगी बन जाइए ते नहीं हो सकता। गुरु तो बिना, गुरु ग्रंथ साहिब कह रहे ने कि सत संगत नहीं हो सकती, जय सतगुर तै सत संगत बनाई। सत संगत किथे कायम होंदी है? जिथे गुरु दे उपदेश दी गल हो रही होवे। जे असी घर विच बैठ के परिवार दे चार जी जां आले दुआले दे कुछ लोग जे सतगुरु दी पावन बाणी दी गल कर रहे ने, उपदेश दी गल कर रहे ने, तां समझो कि गुरु दे प्यारे ने, इह सत संगी ने जिहड़े इत्थे भी सच नाल अपने मन नूं जोड़ी रख रहे ने। ख्याल करना गुर मेरा संग सदा है, घर विच भी है ना, असी बाणी की गल घर विच भी कर सकते हैं, असी बाणी की गल जिथे जाइए उथे ही कर सकते हैं, ਤੇ ਜਿੱਥੇ ਵੀ ਗੁਰੂ ਦੇ ਉਪਦੇਸ਼ ਨੂੰ ਸਮਝਣ ਵਿਚਾਰਨ ਤੇ ਧਾਰਨ ਕਰਨ ਲਈ ਬੰਦੇ ਦੇ ਮਨ ਅੰਦਰ ਇੱਛਾ ਹੋਵੇ ਉਹ ਹੀ ਸਤ ਸੰਗਤ ਬਣ ਜਾਂਦੀ ਹੈ। ਇਸ ਕਰਕੇ ਗੁਰੂ ਦੀ ਬਾਣੀ ਉਪਦੇਸ਼ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਸਿਧਾਂਤ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ। ਇਹ ਤਾਂ ਬੜਾ ਮਿਸਯੂਸ ਕਹਿ ਲਓ ਦੁਰਵਰਤੋਂ ਕਰਨ ਵਾਲੀ ਗੱਲ ਹੈ ਕਿ ਅਸੀਂ ਗੱਲਾਂ ਆਪਣੇ ਜੀਵਨ ਦੀ ਮਹਾਨਤਾ ਦੀਆਂ ਕਰੀ ਜਾਂਦੇ ਹਾਂ ਜਾਂ ਬੰਦਿਆਂ ਦੀ ਵਡਿਆਈ ਕਰੀ ਜਾਂਦੇ ਹਾਂ ਜਾਂ ਮਨੁੱਖਾਂ ਦੀ ਉਸਤਤ ਕਰੀ ਜਾਂਦੇ ਹਾਂ ਤੇ ਆਖਦੇ ਹਾਂ ਜੀ ਸਤ ਸੰਗਤ ਕਰ ਰਹੇ ਹਾਂ, ਸਾਧ ਸੰਗਤ ਕਰ ਰਹੇ। ਨਹੀਂ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੇ ਆਖਿਆ ਸਾਂਝ ਕਰੀ ਜਾਏ ਗੁਣਾ ਕੇਰੀ, ਸਾਂਝ ਕਿਹਦੇ ਨਾਲ ਕਰਨੀ? ਸਰੀਰਾਂ ਨਾਲ? ਨਹੀਂ, ਗੁਣਾ ਨਾਲ। ਭੱਟ ਸਾਹਿਬਾਨਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ, ਭੱਟ ਸਾਹਿਬਾਨਾਂ ਨੇ ਕਿਧਰੇ ਵੀ ਕਿਸੇ ਸਰੀਰ ਦੀ ਵਡਿਆਈ ਨਹੀਂ ਕੀਤੀ। ਸਾਰੇ ਭੱਟ ਸਾਹਿਬਾਨ 11 ਭੱਟ ਸਾਹਿਬਾਨਾਂ ਦੀ ਬਾਣੀ ਨੂੰ ਧਿਆਨ ਨਾਲ ਪੜ੍ਹ ਲਈਏ, ਕਿਹਦੀ ਵਡਿਆਈ ਕਰ ਰਹੇ ਨੇ? ਗੁਣਾਂ ਦੀ ਗੱਲ ਕਰ ਰਹੇ ਨੇ, ਉਹ ਗੁਣਾਂ ਦੀ ਉਸਤਤ ਕਰ ਰਹੇ ਨੇ, ਸਰੀਰਾਂ ਦੀ ਵਡਿਆਈ ਨਹੀਂ ਕਰ ਰਹੇ। ਧਿਆਨ ਨਾਲ ਪੜ੍ਹ ਕੇ ਵੇਖੀਏ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕਦੇ ਵੀ ਸਤ ਸੰਗਤ ਨਹੀਂ ਹੋ ਸਕਦੀ। ਤੇ ਗੁਰਪ੍ਰਸਾਦ ਜਿੱਥੇ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਵਰਸ ਰਹੀ ਹੈ, ਜਿਸ ਨੇ ਗੁਰੂ ਦਾ ਉਪਦੇਸ਼, ਗੁਰੂ ਦਾ ਪ੍ਰਸਾਦ ਕੀ ਹੈ, ਗੁਰੂ ਦੀ ਕਿਰਪਾ ਕੀ ਹੈ, ਗੁਰੂ ਦੀ ਮੱਤ ਨਾਲ ਸਾਂਝ ਪਾਉਣ। ਮਹਾਰਾਜ ਕਹਿੰਦੇ ਜਿਨ੍ਹਾਂ ਤੇ ਐਸੇ ਗੁਰੂ ਦੀ ਐਸੀ ਕਿਰਪਾ ਹੋ ਗਈ ਹੈ ਉਹਨਾਂ ਨੂੰ ਕੀ ਮਿਲਿਆ? ਪਰਮ ਪਦ। ਪਰਮ ਪਦ ਦਾ ਮਤਲਬ ਉੱਚੀ ਆਤਮਕ ਅਵਸਥਾ ਮਿਲੀ ਹੈ, ਉਹਨਾਂ ਨੂੰ ਮਨ ਦਾ ਸਹਿਜ ਮਿਲਿਆ, ਉਹਨਾਂ ਨੂੰ ਗੁਰਮਤ ਦਾ ਜੀਵਨ ਮਿਲਿਆ, ਉਹਨਾਂ ਨੂੰ ਗੁਰਸਿੱਖੀ ਮਾਰਗ ਮਿਲਿਆ, ਉਹਨਾਂ ਨੂੰ ਸਤਿਗੁਰੂ ਦੀ ਦਿੱਤੀ ਹੋਈ ਮਤ ਮਿਲੀ ਹੈ। ਉਹ ਉਸ ਮਤ ਦੇ ਅਨੁਸਾਰ ਚੱਲਦੇ ਨੇ ਤੇ ਮਨ ਕਰਕੇ ਆਤਮਾ ਕਰਕੇ ਉੱਚਾ ਜੀਵਨ ਜੀਂਦੇ ਨੇ। ਗੁਰਦੇਵ ਜੀ ਆਖਦੇ ਇਹ ਪਰਮ ਪਦ ਉਹਨਾਂ ਨੂੰ ਮਿਲਦਾ ਹੈ, ਉੱਚੀ ਆਤਮਕ ਅਵਸਥਾ, ਉੱਚਾ ਜੀਵਨ, ਸੁੱਚੀ ਰਹਿਣੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਗੁਰੂ ਦੇ ਗਿਆਨ ਉਪਦੇਸ਼ ਰੂਪੀ ਪ੍ਰਸਾਦ ਨੂੰ, ਕਿਰਪਾ ਨੂੰ ਹਾਸਲ ਕਰ ਲੈਂਦੇ ਨੇ। ਤੇ ਅਗਲੀ ਬਖਸ਼ਿਸ਼ ਮਹਾਰਾਜ ਕਹਿੰਦੇ ਸੁੱਕੇ ਕਾਸਤ ਹਰਿਆ। ਤੁਸੀਂ ਕਿਤੇ ਦਰਖਤ ਵੇਖਿਆ ਹੋਵੇ, ਉਹ ਸੁੱਕਾ ਹੋਇਆ ਖੜਾ ਹੈ, ਪਰ ਕਮਾਲ ਦੀ ਗੱਲ ਹੈ ਉਸ ਦਰਖਤ ਨੂੰ ਅਸੀਂ ਸੋਚਦੇ ਹਾਂ ਕਈ ਵਾਰ ਵੀ ਇਹਦੇ ਦੋ ਹੀ ਕਾਰਨ ਨੇ ਉਹ ਸੁੱਕ ਗਿਆ, ਜਾਂ ਤਾਂ ਉਹਨੂੰ ਪਾਣੀ ਨਹੀਂ ਮਿਲਿਆ, ਖੁਰਾਕ ਨਹੀਂ ਮਿਲੀ, ਵਿਚਾਰਾ ਖੁਰਾਕ ਤੋਂ ਬਿਨਾਂ ਸੁੱਕ ਗਿਆ। ਤੇ ਕਈ ਵਾਰ ਗੁਰੂ ਪਿਆਰ ਵਾਲਿਓ ਇਵੇਂ ਵੀ ਹੁੰਦਾ ਹੈ ਕਿ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਪਰ ਉਹ ਫਿਰ ਵੀ ਸੁੱਕ ਜਾਂਦਾ ਹੈ। ਫਿਰ ਅਗਲੇ ਪਾਸੇ ਥੋੜਾ ਜਿਹਾ ਹੋਰ ਸੋਚਣਾ ਪੈਂਦਾ, ਬਈ ਪਾਣੀ ਤੋਂ ਬਿਨਾਂ ਸੁੱਕਦਾ, ਇਹ ਗੱਲ ਸਮਝ ਆਈ, ਹੁਣ ਪਾਣੀ ਮਿਲਿਆ ਇਸ ਨੂੰ ਤੇ ਫਿਰ ਵੀ ਇਹ ਸੁੱਕਾ ਹੀ ਸੁੱਕਾ ਹੈ, ਹਰਿਆ ਨਹੀਂ ਹੋਇਆ। ਕਾਰਨ ਬੜਾ ਸਪਸ਼ਟ ਹੈ, ਇਹਦੀ ਜੜ ਨੂੰ ਕੋਈ ਬਿਮਾਰੀ ਲੱਗ ਗਈ ਹੈ। ਜੇ ਉਹ ਪਾਣੀ ਨਾਲ ਵੀ ਹਰਿਆ ਨਹੀਂ ਨਾ ਰਹਿ ਸਕਿਆ ਤੇ ਫਿਰ ਉਹਦੀ ਜੜ ਨੂੰ ਕੋਈ ਬਿਮਾਰੀ ਖਾ ਗਈ ਹੈ, ਫਿਰ ਉਹਦਾ ਇਲਾਜ ਕਰਨਾ ਜ਼ਰੂਰੀ ਹੈ ਕਿ ਉਹਦੀ ਜੜ ਨੂੰ ਜਿਹੜੀ ਬਿਮਾਰੀ ਲੱਗੀ ਹੋਈ ਹੈ ਉਹ ਕਿਸੇ ਤਰ੍ਹਾਂ ਦੂਰ ਕੀਤੀ ਜਾਏ। ਉਹਦੀ ਜੜ ਹਿੱਲ ਗਈ ਹੈ, ਜੜ ਨੂੰ ਕੋਈ ਰੋਗ ਲੱਗ ਗਿਆ, ਫਿਰ ਇਹੀ ਕਾਰਨ ਹੋ ਸਕਦਾ। ਜਾਂ ਤਾਂ ਪਾਣੀ ਨਹੀਂ ਮਿਲਿਆ ਇਸ ਕਰਕੇ ਸੁੱਕ ਗਿਆ, ਤੇ ਜਾਂ ਫਿਰ ਉਹਦੀ ਜੜ ਨੂੰ, ਉਹਦੇ ਬੇਸ ਨੂੰ ਕੋਈ ਬਿਮਾਰੀ ਹੈ, ਕੋਈ ਕਿਸੇ ਕਿਸਮ ਦਾ ਝਟਕਾ ਲੱਗ ਗਿਆ, ਉਹ ਤਾਂ ਸੁੱਕ ਗਿਆ। ਗੁਰੂ ਦੋਵਾਂ ਕਾਰਨਾਂ ਨੂੰ ਬਿਆਨ ਕਰਦੇ ਨੇ। ਸਾਡੇ ਜੀਵਨ ਵਿੱਚ ਅਹੰਕਾਰ ਦੀ, ਹਉਮੈ ਦੀ, ਲੋਭ ਦੀ, ਹਿੰਸਾ ਦੀ ਸੜਾਂਦ ਹੈ, ਈਰਖਾ ਤੇ ਨਫ਼ਰਤ ਦੀ ਸੜਾਂਦ ਹੈ। ਗੁਰਦੇਵ ਜੀ ਆਖਦੇ ਨੇ ਜੀਵਨ ਕੁਮਲਾ ਗਿਆ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤਪ ਰਿਹਾ ਨਾ ਜੀਵਨ, ਸੜ ਰਿਹਾ ਨਾ ਜੀਵਨ। ਤੇ ਗੁਰੂ ਜੀ ਨੇ ਬਿਆਨ ਕੀਤਾ, ਕਹਿਣ ਲੱਗੇ ਕਾਰਨ ਬੜਾ ਸਪਸ਼ਟ ਹੈ, ਤੈਨੂੰ ਸੱਚ ਦੀ ਖੁਰਾਕ ਨਹੀਂ ਮਿਲੀ, ਤੈਨੂੰ ਗੁਰਮੁਖ ਦੀ ਖੁਰਾਕ ਨਹੀਂ ਮਿਲੀ, ਤੂੰ ਸੱਚ ਦੇ ਭੋਜਨ ਨੂੰ ਆਪਣੀ ਖੁਰਾਕ ਨਹੀਂ ਬਣਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਖੁਰਾਕ ਨਹੀਂ ਮਿਲ ਸਕੀ, ਤੇਰਾ ਜੀਵਨ ਇਸ ਕਰਕੇ ਸੜ ਰਿਹਾ, ਭੁੱਜ ਰਿਹਾ, ਤਪ ਰਿਹਾ, ਕਰੁੱਝ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੂੰ ਤਪਸ਼ ਇਸ ਕਰਕੇ ਬਰਦਾਸ਼ਤ ਕਰ ਰਿਹਾ। ਤੇ ਦੂਜਾ ਕਾਰਨ ਹੋਰ ਹੋ ਸਕਦਾ ਹੈ, ਬਿਮਾਰੀ ਜਿਹੜੀ ਹੈ ਉਹ ਜੜ ਨੂੰ ਲੱਗੀ ਹੋਈ ਹੈ, ਰੋਗ ਜਿਹੜਾ ਉਹ ਜੜ ਨੂੰ ਲੱਗਿਆ ਹੋਇਆ, ਭਾਵ ਅੰਤਰ ਆਤਮਾ ਕਰਕੇ ਸਾਡੇ ਅੰਦਰ ਐਸੇ ਔਗਣ, ਸਾਡੇ ਅੰਦਰ ਐਸੇ ਮਾੜੇ ਖਿਆਲ ਟਿਕਾਣਾ ਬਣਾ ਕੇ ਬਹਿ ਗਏ ਨੇ, ਜਿਨ੍ਹਾਂ ਨੇ ਸਾਡੇ ਸਾਰੇ ਜੀਵਨ ਵਿੱਚ ਉਦਾਸੀ ਲੈ ਆਉਂਦੀ, ਹਿੰਸਾ, ਲੋਭ, ਕ੍ਰੋਧ, ਅਹੰਕਾਰ ਲੈ ਆਉਂਦਾ, ਔਗਣ ਲੈ ਆਉਂਦੇ ਨੇ। ਗੁਰੂ ਪਿਆਰ ਵਾਲਿਓ, ਜਿਨ੍ਹਾਂ ਲੋਕਾਂ ਦੇ ਅੰਦਰ ਤਪਸ਼ ਹੁੰਦੀ ਹੈ ਨਾ, ਤਪਸ਼, ਉਹ ਆਪਣੀ ਤਪਸ਼ ਨੂੰ ਆਪਣੇ ਕਰਮਾਂ ਰਾਹੀਂ ਪ੍ਰਗਟ ਕਰਦੇ ਹਨ। ਕਿਸੇ ਮਨੁੱਖ ਨੇ ਦੂਸਰੇ ਮਨੁੱਖ ਨੂੰ ਗਾਲੀ ਗਲੋਚ ਕਰ ਦਿੱਤਾ, ਭਲਾ ਕਿਉਂ? क्योंकि वह अंदरों सड़िया होया, अंदरों बल रहा। किसी एक मनुख ने राह जाते दूसरे मनुख का गला कट दिता, क्यों? क्योंकि उसके मन ने उसनु ऐसा करने वास्ते मजबूर किया, उसके अंदर खोट है, अंदर बीमारी है। धन गुरु ग्रंथ साहिब महाराज इस नुक्ते नु बड़ा सुंदर बयान करते हैं अपनी बाणी के अंदर, कहते जो जी होए सो उगवे। मूह का कहिया, मूह तो बंदा जिन्या मर्जी गल्ला करी जाए, पर उगदा प्रगट ओही हुंदा जो जी दे विच हुंदा, जो साडे अंतर आत्मे विच हुंदा। बाद विच बंदा बड़े बहाने करदा, नहीं जी ये तो मैं इस करके किया, नहीं तो मैं ये इस करके किया। वह तो अपने झूठ से अपने गलत काम से परदा पाने वास्ते बाद च दलीलां दित्तियां जांदियां ने, पर बंदे का कर्म ही दसदा है कि इस बंदे ने काम सही किया है कि गलत किया है, इहदे काम के पिछे की सोच खड़ी सी। वह कर्म ही सारे कामों का नतीजा कर दिंदा है। बाद दियां गल्लां तां एवें लिंबा पोची करन लई, परदा पाउण लई, गल नूं बदलण वास्ते ते सचे होण वास्ते होया करदियां हन। मैं एक बेनती करा, अज दा दिन सिख इतिहास के अंदर बड़ा अहम दिन है। अहम इस करके है, जिन्होंने सिख इतिहास को थोड़ा जिहा भी नेड़ियों होके वेख्या ते पढ़िया है, उपरी नजर नाल भी जिन्होंने सिख इतिहास को थोड़ा बहुत पढ़ने की कोशिश की है, वह इस गल नूं भली भांत जानते ने। सिख इतिहास ते सिख तवारीख के अंदर बड़ी बार ऐसे समय बने ने जिस वेले केवल एक जा दो नहीं, एक जथे नू नहीं, जा केवल मुठी भर सिखा नू नहीं, बल्कि समुची कौम नू अपने सिख होने का मुल धारना पिया हो। मैं इसका थोड़ा जिहा पुराने इतिहास विचों जिक्र करता जावां। साडी तारीख के अंदर घल्लूघारियां का अहम रोल रहा। घल्लूघारे, घल्लूघारा उस ये लफज का मतलब होंदा है जिथे जान माल की तबाही की जाए, जिथे माल भी तबाह किया जाए ते जान भी तबाह की जाए। बर्बादी ते तबाही नूं सिख तबाही नहीं घल्लूघारा क्या करते सन। मैं इतिहास के वर्गियां नूं पढ़दिआं महसूस किया कि समें बदले ने, तरीकां ते सन बदले ने, घल्लूघारे वरताउण वाले चेहरे मोहरे बदले ने, पर कमाल की गल है घल्लूघारे वर्तन दियां थावां बदलियां ने पर कारण नहीं बदले। ख्याल करियो, जिन्हां लोकां वल्लों इह घल्लूघारे वरताए गए वह चेहरे मोहरे ना बदल गए ने, जिन्हां थावां ते घल्लूघारे वापरे वह थावां बदलियां ने, सन समत ते तरीकां बदलियां ने, पर कारण की सन यह नहीं बदले। एक घल्लूघारा कोपर हीड़े दे अस्थान दे उत्ते वापरदा है। अहमद शाह अबदाली उस घल्लूघारे नूं वरताउण वाला है। एक घल्लूघारा जिहड़ा है वह कानूवान दे शंभां दे विच वापरदा है। उत्ते एक लखपत राय है जो बड़ी भारी भरकम फौज के नाल सिखां दा खुरा फौज मिटाउण लई निकलिया होया है। एक नूं साडे इतिहास ने छोटा घल्लूघारा आखिया ते दूजे नूं वड्डा घल्लूघारा आखिया। दुध चुंघदे पींदे बच्चियां तक नूं वी उस समय दियां सरकारी ताकतां ने, सरकारी फौजां ने, उन्हां अनसरां ने बख्शिया नहीं सी। तुसीं इतिहास पढ़ के वेखना की बच्चा, की बजुर्ग, की जवान, की औरत, की बीमार, सबलां नूं तलवार की धार हेठां लंघा दिता गया। केवल इस करके इस बच्चे का गुनाह कोई नहीं। मैं कल दे दीवान विच अर्ज कीती सी, दुध पीता बच्चा किसी राजनीति च हिस्सा लै सकदा? असी आप अपनी बुद्धि नाल सोच के वेखिए, उन्हूं संसार का कोई पता नहीं, वह तो अपनी किरिया भी नहीं साध सकता, वह तो मां को दुध भी नहीं मंग सकता, उन्हूं रो के अपने अंदर की भुख बयान करनी पैंदी है कि मैं भुखा। मां समझ आती है कि बच्चा भुखा है, रो रहा, पर उन्हां दा कसूर पता की सी कि वह बच्चे सिखां दे घर पैदा हुए सन। उन्हां दा दोष यह सी कि यह बच्चा एक सिख का बच्चा है, यह बच्चा एक सिख मां की कुख तो पैदा होया, इहदा दोष यह है। इस करके इहदा होर कोई दोष नहीं, इहने कोई गाल नहीं कढ़ी, इहने किसे सरकारी एजिटेशन च भाग नहीं लिया, इसने कोई बागी सुर नहीं लापी, इहदा इक्को ही दोष है कि यह सिख दे घर विच पैदा होया। बस बच्चियां तो दुध पींदे बच्चियां तो लैके बजुर्गां तक, औरतां तक, बीमारां तक, जख्मियां तक, ਕਿਸੇ ਨਾਲ ਵੀ ਵੱਖਰਾ ਵੱਖਰਾ ਸਲੂਕ ਨਹੀਂ ਹੋਇਆ, ਇੱਕੋ ਜਿਹਾ ਸਲੂਕ ਸਭਨਾਂ ਨਾਲ ਕੀਤਾ ਗਿਆ। ਔਰ ਘੱਲੂਘਾਰਿਆਂ ਦੇ ਦ੍ਰਿਸ਼ ਪੜਦਿਆਂ ਹੋਇਆਂ ਬੰਦਾ ਹੈਰਾਨ ਹੋ ਜਾਂਦਾ ਹੈ ਬਈ ਮੁੱਠੀ ਭਰ ਕਉ ਹੋਵੇ ਤੇ ਹਜ਼ਾਰਾਂ ਲੋਕ ਇੱਕੇ ਦਿਨ ਹੀ ਘੇਰ ਕੇ ਕਤਲ ਕਰ ਦਿੱਤੇ ਜਾਣ, ਸ਼ਹੀਦ ਕਰ ਦਿੱਤੇ ਜਾਣ। ਪਰ ਸਾਡੇ ਬਜ਼ੁਰਗਾਂ ਤੇ ਸਾਨੂੰ ਬੜਾ ਮਾਣ ਹੈ ਜਿਨ੍ਹਾਂ ਨੇ ਐਸੀਆਂ ਮੁਸੀਬਤਾਂ ਦੇ ਵਿੱਚ ਵੀ ਮੌਤ ਨੂੰ ਮਖੌਲਾਂ ਕਰਦਿਆਂ ਇੱਕ ਅਕਾਲ ਪੁਰਖ ਦਾ ਓਟ ਆਸਰਾ ਤੇ ਭਰੋਸਾ ਰੱਖਿਆ, ਆਪਣੀ ਕੌਮੀ ਸ਼ਾਨ ਨੂੰ ਮਿੱਟੀ ਵਿੱਚ ਨਹੀਂ ਮਿਲਣ ਦਿੱਤਾ, ਆਪਣੇ ਗੁਰੂ ਦੇ ਉੱਤੇ ਜਿਹੜਾ ਭਰੋਸਾ ਸੀ ਉਸ ਨੂੰ ਡੋਲਣ ਨਹੀਂ ਦਿੱਤਾ। ਔਰ ਅੱਜ ਦਾ ਜੋ ਦਿਨ ਹੈ 6 ਜੂਨ, ਠੀਕ ਅੱਜ ਤੋਂ 27 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਰਬਾਰ ਸਾਹਿਬ ਦੀ ਹਦੂਦ ਘੱਲੂਘਾਰੇ ਦੀ ਥਾਂ ਬਣ ਗਈ। ਮੈਂ ਪਹਿਲਾਂ ਅਰਜ਼ ਕੀਤੀ ਹੈ ਤਰੀਕਾਂ ਬਦਲੀਆਂ ਨੇ, ਘੱਲੂਘਾਰਾ ਵਰਤਾਉਣ ਵਾਲੇ ਚਿਹਰੇ ਬਦਲੇ ਨੇ ਤੇ ਘੱਲੂਘਾਰੇ ਦੀਆਂ ਥਾਵਾਂ ਬਦਲੀਆਂ ਨੇ, ਪਰ ਕਾਰਨ ਤੇ ਨਹੀਂ ਨਾ ਬਦਲੇ, ਕਾਰਨ ਨਹੀਂ ਬਦਲੇ। ਮੈਂ ਪਹਿਲਾਂ ਇੱਕ ਹੋਰ ਬੇਨਤੀ ਵੀ ਕੀਤੀ ਸੀ, ਬੰਦਾ ਆਪਣਾ ਕਾਰਜ ਕਰ ਲੈਣ ਤੋਂ ਬਾਅਦ ਬੜੀਆਂ ਦਲੀਲਾਂ ਦਿੰਦਾ, ਉਹ ਦਲੀਲਾਂ ਕੇਵਲ ਪਰਦਾ ਹੁੰਦੀਆਂ ਨੇ ਜਿਹੜੀਆਂ ਮੇਰੇ ਝੂਠ ਤੇ ਪੈ ਜਾਣ। ਬੜੀਆਂ ਦਲੀਲਾਂ ਦਿੱਤੀਆਂ ਗਈਆਂ, ਸਰਕਾਰੀ ਮੀਡੀਆ ਨੇ ਬੜਾ ਪ੍ਰਚਾਰ ਕੀਤਾ, ਇਹ ਘਟਨਾ ਕਰਮ ਤੇ ਕਾਲੀ ਕਰਤੂਤ ਕਰਨ ਵਾਲਿਆਂ ਨੇ ਵੀ ਲੋਕਾਂ ਦੇ ਸੱਥ ਚ ਖਲੋ ਕੇ ਬੜੀਆਂ ਦਲੀਲਾਂ ਦਿੱਤੀਆਂ। ਔਰ ਇਸ ਗੱਲ ਨੂੰ ਕੌਣ ਨਹੀਂ ਜਾਣਦਾ ਕਿ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਸਰਕਾਰੀ ਮੀਡੀਆ ਨੇ, ਸਰਕਾਰੀ ਤੰਤਰ ਨੇ ਅੱਤਵਾਦੀ ਤੇ ਟੈਰਰਿਜ਼ਮ ਕਹਿ ਕੇ ਪ੍ਰਚਾਰਿਆ, ਕਮਾਲ ਦੀ ਗੱਲ ਹੈ। ਸਾਰੀ ਕੌਮ ਨੂੰ ਇੱਕ ਰਸੇ ਲੰਘਾ ਦਿੱਤਾ ਗਿਆ, ਸਾਰੀ ਕੌਮ ਦੇ ਉੱਤੇ ਲਫ਼ਜ਼ ਥੋਪ ਦਿੱਤਾ ਗਿਆ, ਪਰ ਇਹ ਕੋਈ ਨਵੀਂ ਗੱਲ ਨਹੀਂ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, 1947 ਦਾ ਸਭ ਤੋਂ ਵੱਡਾ ਘੱਲੂਘਾਰਾ, ਜਿਸ ਵੇਲੇ 2 ਦੇਸ਼ਾਂ ਦੀਆਂ ਹੱਦਾਂ ਨਿਯਤ ਕੀਤੀਆਂ ਗਈਆਂ, ਪਾਕਿਸਤਾਨ ਬਣਿਆ, ਹਿੰਦੁਸਤਾਨ ਬਣਿਆ, ਤੇ ਇਹਦਾ ਸਭ ਤੋਂ ਵੱਧ ਖਮਿਆਜ਼ਾ ਕਿਹਨੇ ਭੁਗਤਿਆ? ਇਸ ਦਾ ਸਭ ਤੋਂ ਵੱਧ ਖਮਿਆਜ਼ਾ ਸਿੱਖਾਂ ਨੇ ਭੁਗਤਿਆ, ਆਪਣੀਆਂ ਮੁਰੱਬੇ ਜ਼ਮੀਨਾਂ ਨੂੰ ਛੱਡ ਕੇ ਇੱਥੇ ਗਜਾਂ ਦੀ ਧਰਤੀ ਤੇ ਆ ਕੇ ਵਾਸਾ ਕੀਤਾ, ਆਪਣੀਆਂ ਸਰਦਾਰੀਆਂ ਨੂੰ ਠੋਕਰ ਮਾਰ ਕੇ ਸ਼ਰਨਾਰਥੀ ਬਣ ਕੇ ਇੱਧਰ ਕੈਂਪਾਂ ਦੇ ਵਿੱਚ ਆ ਕੇ ਹੱਥ ਅੱਡ ਕੇ ਰੋਟੀ ਖਾਣੀ ਪਈ, ਆਪਣੀਆਂ ਅਮੀਰੀਆਂ ਤੇ ਆਪਣੀਆਂ ਰਈਜ਼ਾਂ ਨੂੰ ਤਿਆਗ ਕੇ ਇੱਧਰ ਆਏ ਸਨ, ਆਪਣੀ ਕਿਸਮਤ ਨੂੰ ਸਾਡੇ ਬਜ਼ੁਰਗਾਂ ਨੇ ਹਿੰਦੁਸਤਾਨ ਨਾਲ ਜੋੜਿਆ। ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਮੈਂ ਕੋਈ ਕੋਲੋ ਗੱਲ ਨਹੀਂ ਕਰ ਰਿਹਾ, ਮੈਂ ਇਤਿਹਾਸ ਦੀ ਸੱਚਾਈ ਬਿਆਨ ਕਰ ਰਿਹਾ ਜਿਹਦੇ ਅੰਦਰ ਥੋੜਾ ਬਹੁਤ ਵੀ ਈਮਾਨ ਹੈ, ਭਰੋਸਾ ਹੈ, ਜਿਹੜਾ ਸੱਚਾਈ ਤੇ ਨਿਰਪੱਖਤਾ ਦਾ ਮੁਦਈ ਹੈ, ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ 1947 ਦੇ ਘੱਲੂਘਾਰੇ ਦਾ ਸਭ ਤੋਂ ਵੱਡਾ ਖਮਿਆਜ਼ਾ ਕਿਹਨਾਂ ਨੇ ਭੋਗਿਆ? ਸਿੱਖਾਂ ਨੇ ਭੋਗਿਆ, ਸਾਡੇ ਬਜ਼ੁਰਗਾਂ ਨੇ ਭੋਗਿਆ। ਪਰ ਗੁਰੂ ਪਿਆਰ ਵਾਲਿਓ, ਆਪਣੀਆਂ ਇੱਜ਼ਤਾਂ, ਆਪਣੀ ਦੌਲਤ, ਆਪਣੀ ਸ਼ੌਹਰਤ, ਆਪਣੀ ਮਿਹਨਤ ਤੇ ਖੂਨ ਪਸੀਨੇ ਦੀ ਕਮਾਈ, ਬੰਜ਼ਰ ਜ਼ਮੀਨਾਂ ਨੂੰ ਜ਼ਰਖੇਜ਼ ਕੀਤਾ ਜਿਨ੍ਹਾਂ ਨੂੰ, ਉਹ ਛੱਡ ਕੇ ਆਪਣੇ ਹੱਸਦੇ ਵੱਸਦੇ ਘਰਾਂ ਨੂੰ ਤਿਆਗ ਕੇ ਇਸ ਧਰਤੀ ਤੇ ਸਾਡੇ ਬਜ਼ੁਰਗਾਂ ਨੇ ਕਦਮ ਰੱਖ ਲਏ, ਜਿਹੜੇ ਲੋਕ ਉਧਰਲੇ ਦੇਸ਼ ਵਿੱਚੋਂ ਉੱਜੜ ਕੇ ਆਏ ਸਨ। ਪਰ ਕਦੇ ਖਿਆਲ ਕਰਿਓ, ਇੱਧਰ ਉਹਨਾਂ ਨੂੰ ਓਨੀਆਂ ਸਹੂਲਤਾਂ, ਸੁੱਖ ਤੇ ਓਨੀ ਜਾਇਦਾਦ ਤਾਂ ਕੀ ਮਿਲਣੀ ਸੀ, ਉਹ ਇਸ ਗਮ ਨੂੰ ਵੀ ਪੀ ਗਏ ਵੀ ਕੋਈ ਗੱਲ ਨਹੀਂ, ਜਾਇਦਾਦਾਂ ਤਾਂ ਗਵਾਚਦੀਆਂ ਬਣਦੀਆਂ ਰਹਿੰਦੀਆਂ ਨੇ। ਪਰ ਗੁਰੂ ਪਿਆਰ ਵਾਲਿਓ, ਜਿਹੜਾ ਇਨਾਮ ਆਉਂਦੇ ਹੀ ਇਸ ਦੇਸ਼ ਵਿੱਚ ਉਹਨਾਂ ਨੂੰ ਮਿਲਿਆ ਸੀ ਨਾ, ਇਸ ਨੇ ਉਹਨਾਂ ਦੇ ਦਿਲ ਦੇ ਉੱਤੇ ਐਸਾ ਡੂੰਘਾ ਜ਼ਖਮ ਕੀਤਾ। ਆਉਂਦੇ ਹੀ ਇੱਕ ਸਰਕੂਲਰ ਉਸ ਸਮੇਂ ਜਾਰੀ ਹੋਇਆ, ਉਸ ਵਿੱਚ ਲਿਖਿਆ ਹੋਇਆ ਸੀ, ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ, ਸਿੱਖ ਇੱਕ ਜ਼ਰਾਇਮ ਪੇਸ਼ਾ ਕੌਮ ਹੈ। ਇਹਦਾ ਮਤਲਬ ਹੈ ਸਿੱਖਾਂ ਦੇ ਵਿੱਚ ਜ਼ੁਰਮ ਕਰਨ ਦੀ ਆਦਤ ਹੈ। ਇਹ ਲਫ਼ਜ਼ ਉਸ ਵੇਲੇ ਦੀ ਗਵਰਨਮੈਂਟ ਨੇ ਇਹ ਸਰਕੂਲਰ ਜਿਹੜਾ ਸੀ ਪਾਸ ਕੀਤਾ, ਇਹ ਜਾਰੀ ਕੀਤਾ ਗਿਆ। ਸਰਦਾਰ ਕਪੂਰ ਸਿੰਘ ਵਰਗੇ ਗੁਰਸਿੱਖਾਂ ਦੀ ਵਜ੍ਹਾ ਕਰਕੇ ਇਹ ਸਾਜਿਸ਼ ਸਾਹਮਣੇ ਆਈ, ਵਰਨਾ ਅੰਦਰੇ ਹੀ ਅੰਦਰ ਇਹ ਬੜਾ ਕੁਝ ਬਣਦਾ ਜਾਣਾ ਸੀ, ਔਰ ਹੋ ਸਕਦਾ ਸਾਨੂੰ ਸਿੱਖਾਂ ਨੂੰ ਪਤਾ ਵੀ ਨਾ ਲੱਗਦਾ। ਵੈਸੇ ਵੀ ਸਾਡੀ ਬੜੀ ਮੁਸ਼ਕਿਲ ਹੈ, ਸਾਨੂੰ ਪੜ੍ਹਨ ਲਿਖਣ ਤੇ ਅੱਖਾਂ ਖੋਲ੍ਹ ਕੇ ਵੇਖਣ ਦੀ ਬੜੀ ਘੱਟ ਆਦਤ ਹੈ। ਅਸੀਂ 4 ਆਦਮੀਆਂ ਦੇ ਨਾਰਿਆਂ ਪਿੱਛੇ ਨਾਰੇ ਮਾਰਨ ਨੂੰ ਹਰ ਵੇਲੇ ਸ਼ੇਰ ਤੇ ਆਪਣੇ ਅੰਦਰ ਨਹੀਂ ਤਾਕਤ ਪੈਦਾ ਕਰਦੇ ਰਹਿੰਦੇ ਹਾਂ, ਆਪ ਸੋਚਣ ਸਮਝਣ ਦੀ ਸਮਰੱਥਾ ਸਾਡੇ ਅੰਦਰ ਬੜੀ ਘੱਟ ਹੈ। ਜਦੋਂ ਕਿ ਗੁਰੂ ਜੀ ਨੇ ਸਾਨੂੰ ਚੇਤਨ ਬਣਾਇਆ, ਸਾਨੂੰ ਹਮੇਸ਼ਾ ਗਿਆਨ ਦੇ ਮੁਦਈ ਬਣਾਇਆ, ਉਹ ਜ਼ਰਾਇਮ ਪੇਸ਼ਾ ਕੌਮ ਦਾ ਲਕਬ ਆਉਂਦਿਆਂ ਹੀ 1947 ਤੋਂ ਬਾਅਦ ਇੱਕ ਬਹਾਦਰ ਕੌਮ ਨੂੰ ਦਿੱਤਾ ਗਿਆ ਲਫ਼ਜ਼ ਸੀ। ਪਰ ਇਹ ਲਫ਼ਜ਼ ਇਹ ਸਰਕੂਲਰ ਜਾਰੀ ਕਰਨ ਵਾਲੇ ਇਹ ਭੁੱਲ ਗਏ, ਜਿਨ੍ਹਾਂ ਨੂੰ ਅੱਜ ਤੁਸੀਂ ਜ਼ਰਾਇਮ ਪੇਸ਼ਾ ਕਹਿੰਦੇ ਹੋ, ਇਹਨਾਂ ਦੀਆਂ ਤਲਵਾਰਾਂ ਅਗਰ ਮਿਆਨਾਂ ਚੋਂ ਬਾਹਰ ਨਾ ਆਉਂਦੀਆਂ ਤਾਂ ਇਹ ਭਾਰਤ ਇੱਕ ਅਖੰਡ ਭਾਰਤ ਜਿਹਨੂੰ ਤੁਸੀਂ ਕਹਿੰਦੇ ਹੋ ਨਾ ਹੁੰਦਾ, ਇਹ ਅਫਗਾਨਿਸਤਾਨ ਦਾ ਹਿੱਸਾ ਹੁੰਦਾ, ਇੱਥੇ ਕਾਬਲ ਦੀਆਂ ਫੌਜਾਂ ਧੜਾਧੜ ਰਾਜ ਕਰਦੀਆਂ, ਜਿਨ੍ਹਾਂ ਕੀਤਾ ਵੀ ਇਹ ਕੇਵਲ ਗੁਰੂ ਕੇ ਲਾਲ ਸਨ, ਜਿਨ੍ਹਾਂ ਨੇ ਆਪਣੀਆਂ ਤਲਵਾਰਾਂ ਨੂੰ ਚਮਕਾਇਆ ਤੇ ਦਰਾ ਖੈਬਰ ਦੇ ਰਸਤੇ ਬੰਦ ਕੀਤੇ ਤਾਂ ਕਿ ਇਸ ਤੋਂ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂੜਾ ਲਾਇਆ ਜਾ ਸਕੇ। ਤੁਸੀਂ ਇਤਿਹਾਸ ਪੜ੍ਹ ਕੇ ਦੇਖੋ, ਇਤਿਹਾਸ ਸਾਰਾ ਕੁਝ ਸੱਚੋ ਸੱਚ ਬਿਆਨ ਕਰਦਾ ਹੈ। ਪਰ ਮੈਂ ਬੇਨਤੀ ਕਰਾਂ, ਦੂਸਰਾ ਨੁਕਤਾ ਮੈਂ ਆਪ ਜੀ ਦੇ ਸਾਹਮਣੇ ਰੱਖਣਾ ਹੈ, ਭਾਸ਼ਾ ਦੇ ਆਧਾਰ ਦੇ ਉੱਤੇ ਸਾਡੇ ਦੇਸ਼ ਦੇ ਕਈ ਸੂਬੇ ਬਣੇ ਨੇ, ਸਟੇਟਾਂ ਬਣੀਆਂ ਨੇ ਭਾਸ਼ਾ ਦੇ ਆਧਾਰ ਤੇ, ਵੀ ਜਿਹੜਾ ਸੂਬਾ ਜਿਹੜੀ ਭਾਸ਼ਾ ਬੋਲਦਾ ਹੈ, ਜਿਹੜੇ ਲੋਕ ਜਿਹੜੀ ਭਾਸ਼ਾ ਬੋਲਦੇ ਉਹਨਾਂ ਨੂੰ ਇੱਕ ਸਟੇਟ ਦੇ ਦਿੱਤੀ ਗਈ। ਪਰ ਜਦੋਂ ਪੰਜਾਬੀ ਭਾਸ਼ਾ ਦੇ ਆਧਾਰ ਤੇ ਇੱਕ ਸੂਬਾ ਇੱਕ ਸਟੇਟ ਬਣਾਉਣ ਦੀ ਗੱਲ ਆਈ ਤਾਂ ਮੈਂ ਹੈਰਾਨ ਹੁੰਦਾ ਇਤਿਹਾਸ ਪੜ੍ਹ ਕੇ, ਭਾਰਤ ਦੀ ਕੋਈ ਵੀ ਅਜਿਹੀ ਸਟੇਟ, ਕੋਈ ਵੀ ਅਜਿਹਾ ਸੂਬਾ ਨਹੀਂ ਭਾਸ਼ਾ ਦੇ ਆਧਾਰ ਤੇ ਬਣਿਆ ਹੋਇਆ ਜਿਹਨੂੰ ਜੇਲਾਂ ਕੱਟਣੀਆਂ ਪਈਆਂ ਹੋਣ, ਜਿਹਨੂੰ ਜਾਇਦਾਦਾਂ ਦੀ ਕੁਰਕੀ ਕਰਾਉਣੀ ਪਈ ਹੋਵੇ, ਜਿਹਨੂੰ ਪੁਲਿਸ ਤੇ ਫੌਜ ਦੀਆਂ ਲਾਠੀਆਂ ਖਾਣੀਆਂ ਪਈਆਂ ਹੋਣ। ਬੜੇ ਆਰਾਮ ਨਾਲ ਸਾਰੇ ਸੂਬੇ ਬਣਾ ਦਿੱਤੇ ਗਏ, ਪਰ ਕੀ ਕਾਰਨ ਸੀ ਕਿ ਇਹਨਾਂ ਪਦਵੀਆਂ ਤੇ ਬੈਠੇ ਹੋਏ ਲੋਕ ਕਦੇ ਇਹਨਾਂ ਗੱਲਾਂ ਦਾ ਜਵਾਬ ਜਨਤਕ ਤੌਰ ਤੇ ਦੇਣ ਦਾ ਕਸ਼ਟ ਕਰਨਗੇ ਕਿ ਕੇਵਲ ਪੰਜਾਬ ਦੇ ਲੱਖਾਂ ਲੋਕਾਂ ਨੂੰ ਹੀ ਜੇਲਾਂ ਚ ਕਿਉਂ ਜਾਣਾ ਪਿਆ ਆਪਣਾ ਸੂਬਾ ਬਣਾਉਣ ਵਾਸਤੇ, ਜਦੋਂ ਕਿ ਬਾਕੀਆਂ ਨੂੰ ਨਹੀਂ ਜਾਣਾ ਪਿਆ, ਉਹਨਾਂ ਨੂੰ ਆਪਣੀਆਂ ਲੱਖਾਂ ਦੀਆਂ ਜਾਇਦਾਦਾਂ ਦੀ ਕੁਰਕੀ ਕਿਉਂ ਕਰਾਉਣੀ ਪਈ, ਉਹਨਾਂ ਨੂੰ ਪੁਲਿਸ ਦੀਆਂ ਫੌਜ ਦੀਆਂ ਲਾਠੀਆਂ ਕਿਉਂ ਖਾਣੀਆਂ ਪਈਆਂ, ਉਹਨਾਂ ਨੂੰ ਅਦਾਲਤਾਂ ਚ ਕੇਸ ਕਿਉਂ ਭੁਗਤਣੇ ਪਏ। ਕਮਾਲ ਦੀ ਗੱਲ ਹੈ, ਜਾਂ ਤਾਂ ਕਾਨੂੰਨ ਸਾਰੇ ਦੇਸ਼ ਵਾਸਤੇ ਹੀ ਕੁਝ ਹੋਣਾ ਚਾਹੀਦਾ, ਸਿੱਖਾਂ ਲਈ ਵੱਖਰਾ ਤੇ ਦੂਜਿਆਂ ਲਈ ਵੱਖਰਾ ਕਾਨੂੰਨ ਕਿਉਂ? ਕੀ ਇਹ ਇਸ ਗੱਲ ਦਾ ਅਹਿਸਾਸ ਕਰਾਉਣ ਵਾਸਤੇ ਤਾਂ ਨਹੀਂ ਸੀ ਕਿ ਸਿੱਖ ਇਸ ਦੇਸ਼ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਨੇ ਤੇ ਗੁਲਾਮ ਨੇ? ਕਿਧਰੇ ਐਸੀ ਭਾਵਨਾ ਤਾਂ ਨਹੀਂ? ਗੁਰੂ ਪਿਆਰ ਵਾਲਿਓ, ਖਿਆਲ ਕਰਨਾ, ਤੇ ਇਤਿਹਾਸ ਦੇ ਕੁਝ ਨੁਕਤੇ ਨੇ ਜਿਹੜੇ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ, ਤੇ ਇਸ ਕਰਕੇ ਰੱਖ ਰਿਹਾ ਕਿਉਂਕਿ ਇਹ ਉਹ ਇਤਿਹਾਸ ਦੀਆਂ ਸਚਾਈਆਂ ਨੇ ਜਿਨ੍ਹਾਂ ਦਾ ਜਵਾਬ ਕੋਈ ਨਹੀਂ ਦੇਵੇਗਾ। ਹਾਂ, ਕਾਨੂੰਨ ਦੀ ਲੱਠ ਚਲਾ ਕੇ ਜ਼ਬਾਨਾਂ ਬੰਦ ਜ਼ਰੂਰ ਕੀਤੀਆਂ ਜਾ ਸਕਦੀਆਂ ਨੇ, ਪਰ ਇਹਦਾ ਜਵਾਬ ਕੋਈ ਜਨਤਾ ਦੇ ਵਿੱਚ ਦੇਣ ਵਾਸਤੇ ਤਿਆਰ ਨਹੀਂ ਹੋਵੇਗਾ। ਕਾਰਨ ਬੜਾ ਸਪਸ਼ਟ ਹੈ, ਕਿਉਂਕਿ ਅਸੀਂ ਜਿਸ ਨੂੰ ਲੋਕਤੰਤਰ ਕਹਿੰਦੇ ਹਾਂ, ਇੰਨੇ ਲੋਕਾਂ ਦੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਤੋਂ ਬਾਅਦ ਵੀ ਇੰਨੇ ਦੇਸ਼ ਭਗਤ ਅਖਵਾਉਣ ਵਾਲੇ ਲੋਕਾਂ ਦੀਆਂ ਆਪਣੀਆਂ ਕੁਰਬਾਨੀਆਂ ਤੋਂ ਬਾਅਦ ਵੀ ਸਹੀ ਅਰਥਾਂ ਵਿੱਚ ਇਸ ਦੇਸ਼ ਵਿੱਚ ਲੋਕਤੰਤਰ ਪੈਦਾ ਨਹੀਂ ਹੋ ਸਕਿਆ। ਇੱਥੇ ਲੋਕਤੰਤਰ ਨਾਲੋਂ ਠੋਕਤੰਤਰ ਤੇ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਹੈ, ਵੀ ਜਿਹੜਾ ਵੀ ਹੱਕ ਮੰਗਦਾ ਉਹਦੀ ਜ਼ਬਾਨ ਬੰਦ ਕਰ ਦਿਓ, ਜਿਹੜਾ ਆਪਣੇ ਭਲੇ ਦੀ ਗੱਲ ਕਰਦਾ, ਜਿਹੜਾ ਸਵਾਲ ਕਰਦਾ, ਉਸਦੀ ਜ਼ਬਾਨ ਦੇ ਉੱਤੇ ਤਾਲਾ ਲਾ ਦਿਓ। ਇੱਥੇ ਇਹ ਸਿਸਟਮ ਅੱਜ ਤੱਕ ਚੱਲਿਆ ਆ ਰਿਹਾ ਹੈ। ਗੁਰੂ ਪਿਆਰ ਵਾਲਿਓ, ਕੋਈ ਇਹਨਾਂ ਗੱਲਾਂ ਦਾ ਜਵਾਬ ਇਹ ਸਾਨੂੰ ਸੋਚਣਾ ਹੋਵੇਗਾ, ਕਿਉਂਕਿ ਗੁਰੂ ਨੇ ਸਾਨੂੰ ਸੱਚ ਦੇ ਹਿਤੈਸ਼ੀ ਬਣਾਇਆ। ਹੱਕ ਤੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਗੱਲ ਆ ਕੀ ਹੈ, ਇਹ ਠੀਕ ਹੈ ਕਿ ਧਰਮ ਜਿਹੜਾ ਹੈ ਮਨੁੱਖ ਨੂੰ ਅੰਦਰੋਂ ਜਾਗਰੂਕ ਹੋਣ ਦੀ ਗੱਲ ਕਰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖੋ, ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ, ਊੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਇਹ ਬਚਨ ਗੁਰੂ ਨੇ ਕਿਸ ਨੂੰ ਆਖੇ ਸਨ ਤੇ ਕਿਉਂ ਆਖੇ ਸਨ? ਕਿਉਂਕਿ ਗੁਰੂ ਜੀ ਨੇ ਸਾਨੂੰ ਐਸਾ ਧਰਮ ਨਹੀਂ ਦਿੱਤਾ ਜਿਹੜਾ ਭੋਰਿਆਂ ਚ ਬੰਦ ਹੋ ਕੇ ਕਮਾਇਆ ਜਾਏ, ਪਰਬਤਾਂ ਦੀਆਂ ਚੋਟੀਆਂ ਤੇ ਬਹਿ ਕੇ ਕਮਾਇਆ ਜਾਏ, ਜੰਗਲਾਂ ਚ ਕਮਾਇਆ ਜਾਏ। ਗੁਰੂ ਨੇ ਸਾਨੂੰ ਐਸਾ ਧਰਮ ਦਿੱਤਾ ਹੈ ਜਿਹੜਾ ਸੰਸਾਰ ਤੇ ਸਮਾਜ ਵਿੱਚ ਵਿਚਰਦਿਆਂ ਕਮਾਇਆ ਜਾ ਸਕੇ। ਗੁਰੂ ਐਸੇ ਧਰਮ ਦੀ ਗੱਲ ਕਰਦੇ ਨੇ ਬਾਣੀ ਦੇ ਅੰਦਰ, ਵਰਨਾ ਗੁਰੂ ਨੂੰ ਇਹ ਗੱਲ ਨਹੀਂ ਸੀ ਕਹਿਣੀ ਪੈਣੀ ਜਿੱਥੇ ਸਤਿਗੁਰਾਂ ਨੇ ਇਹ ਗੱਲ ਆਖੀ ਵੀ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀ ਹੈ। ਐਸੇ ਬਚਨ ਸਤਿਗੁਰਾਂ ਨੇ ਕਿਉਂ ਕੀਤੇ? ਕਿਉਂਕਿ ਸਤਿਗੁਰੂ ਸਮਝਦੇ ਨੇ ਜਿੰਨਾ ਚਿਰ ਸਾਰੇ ਪਾਸੇ ਸੁਧਾਰ ਦੀ ਗੱਲ ਨਹੀਂ ਚੱਲਦੀ, ਇੱਕ ਮਨੁੱਖ ਦਾ ਜੀਵਨ ਤੇ ਸਮਾਜ ਤੇ ਸੰਸਾਰ ਕਦੇ ਖੁਸ਼ਹਾਲ ਨਹੀਂ ਹੋ ਸਕਦਾ। ਗੁਰੂ ਸਾਹਿਬ ਨਾਲੋਂ ਵੱਡਾ ਧਰਮੀ ਕੌਣ ਸੀ? ਫਿਰ ਵੀ ਤਤੀਆਂ ਤਵੀਆਂ ਤੇ ਸਰਕਾਰਾਂ ਨੇ ਬਿਠਾ ਛੱਡਿਆ, ਫਿਰ ਵੀ ਉਬਲਦੀ ਦੇਗ ਵਿੱਚ ਆਸਣ ਲਗਵਾਏ, ਫਿਰ ਵੀ ਗੁਰਦੇਵ ਜੀ ਨੂੰ ਦਿੱਲੀ ਦਾ ਚਾਂਦਨੀ ਚੌਂਕ ਇਸ ਗੱਲ ਦਾ ਗਵਾਹ ਹੈ ਕਿ ਆਪਣੇ ਸੀਸ ਦੀ ਕੁਰਬਾਨੀ ਦੇਣੀ ਪਈ। ਕਿਉਂ? ਕਿਉਂਕਿ ਗੁਰੂ ਦਾ ਸੱਚ ਸਮੇਂ ਦੇ ਨਕਾਰਾ ਤੇ ਝੂਠੇ ਲੋਕਾਂ ਨੂੰ ਕਦੇ ਗਵਾਰਾ ਨਹੀਂ ਸੀ, ਚੰਗਾ ਨਹੀਂ ਸੀ ਲੱਗਦਾ। ਇਸ ਵਾਸਤੇ ਮਿੱਟ ਬੋਲੜੇ ਸਤਿਗੁਰਾਂ ਨੂੰ ਵੀ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਨੂੰ ਇਸੇ ਗੱਲੋਂ ਹੀ ਸੁਚੇਤ ਕਰਦੇ ਹਨ, ਭੈ ਕਾਹੂ ਕੋ ਦੇਤ ਨੇ ਨੈ ਭੈ ਮਾਨਤ ਆਨ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ। ਗੁਰੂ ਪਿਆਰ ਵਾਲਿਓ ਸਿੱਖਾਂ ਦਾ ਸ਼ਿਕਾਰ ਹੋਇਆ, ਸ਼ਿਕਾਰ ਇਸ ਦੇਸ਼ ਦੇ ਅੰਦਰ। ਪਰ ਇਹਨਾਂ ਗੱਲਾਂ ਨੂੰ ਹੈਰਾਨੀ ਦੀ ਗੱਲ ਹੈ, ਕਿਸੇ ਬਹੁਤ ਵੱਡੇ ਫਿਲੋਸਫਰ ਦਾ, ਸਤਿਕਾਰਯੋਗ ਵਿਅਕਤੀ ਦਾ ਕਿਸੇ ਜਗ੍ਹਾ ਤੋਂ ਪੈਨ ਚੋਰੀ ਹੋ ਜਾਏ ਨਾ, ਤੇ ਉਹਦੇ ਲਈ ਕਮਿਸ਼ਨ ਗਠਿਤ ਹੁੰਦੇ ਨੇ, ਉਹਦੇ ਲਈ ਬਾਕਾਇਦਾ ਜਾਂਚ ਏਜੰਸੀਆਂ ਕੰਮ ਕਰਦੀਆਂ ਨੇ ਬਈ ਕਿੱਧਰ ਗਈ ਚੀਜ਼। ਇੰਨੇ ਸਿੱਖ ਨਹਿਰਾਂ ਚ ਲਾਪਤਾ ਕਰ ਦਿੱਤੇ ਗਏ, ਕੋਈ ਕਮਿਸ਼ਨ ਗਠਿਤ ਨਹੀਂ ਹੋਇਆ। ਇਥੋਂ ਤੱਕ 25,000 ਲਾਸ਼ਾਂ ਦਾ ਕੇਸ ਉਠਾਉਣ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਖੁਦ ਇੱਕ 25,000 ਇੱਕ ਲਾਸ਼ ਬਣ ਗਏ। ਇਸ ਦੇਸ਼ ਵਿੱਚ ਕੋਈ ਕਮਿਸ਼ਨ ਗਠਿਤ ਨਹੀਂ ਹੋਇਆ। ਇੱਥੇ ਕੋਈ ਹੀਰੋ ਇੱਕ ਹਿਰਣ ਦਾ ਸ਼ਿਕਾਰ ਕਰ ਦੇਵੇ ਤੇ ਉਸ ਨੂੰ ਬਾਰ ਬਾਰ ਰੋਲਿਆ ਜਾਂਦਾ ਤੇ ਮੀਡੀਆ ਇਹ ਗੱਲ ਵਿਖਾਉਂਦਾ, ਵੇਖੋ ਸਾਡੇ ਦੇਸ਼ ਵਿੱਚ ਪਸ਼ੂਆਂ ਦਾ ਵੀ ਕਿੰਨਾ ਸਤਿਕਾਰ ਹੈ, ਅਸੀਂ ਪਸ਼ੂਆਂ ਦੇ ਹੱਕਾਂ ਦੀ ਵੀ ਰਾਖੀ ਕਰਦੇ ਹਾਂ। ਪਰ ਕਮਾਲ ਦੀ ਗੱਲ ਹੈ, ਕੋਈ ਮੀਡੀਆ ਇਹ ਗੱਲ ਵਿਖਾਉਣ ਲਈ ਤਿਆਰ ਨਹੀਂ ਕਿ ਇੱਥੇ ਲੱਖਾਂ ਤੇ ਹਜ਼ਾਰਾਂ ਨੌਜਵਾਨ ਲਾਪਤਾ ਕਹਿ ਕੇ ਖਤਮ ਕਰ ਦਿੱਤੇ ਗਏ, ਸਾੜ ਦਿੱਤੇ ਗਏ, ਤਬਾਹ ਕਰ ਦਿੱਤੇ ਗਏ। ਕੀ ਇੱਥੇ ਬੰਦਿਆਂ ਦੇ ਵੀ ਕੋਈ ਹੱਕ ਹਨ ਕਿ ਨਹੀਂ ਹਨ? ਕਮਾਲ ਦੀ ਗੱਲ ਹੈ, ਇੱਥੇ ਹਿਰਨਾਂ ਦੇ ਹੱਕ ਨੇ, ਇੱਥੇ ਪੰਛੀਆਂ ਦੇ ਹੱਕ ਨੇ, ਇੱਥੇ ਪਸ਼ੂਆਂ ਦੇ ਹਕੂਕ ਨੇ, ਪਰ ਕੀ ਇਸ ਦੇਸ਼ ਵਿੱਚ ਬੰਦਿਆਂ ਦੇ ਹੀ ਹੱਕ ਨੇ? ਔਰ ਖਾਸ ਕਰਕੇ ਉਹ ਬੰਦੇ ਜਿਹੜੇ ਸਿੱਖ ਮਤ, ਸਿੱਖ ਧਰਮ ਨਾਲ, ਸਿੱਖ ਕੌਮ ਨਾਲ ਸੰਬੰਧ ਰੱਖਦੇ ਹੋਣ। ਪਰ ਕੀ ਆਖਾਂ, ਜਦੋਂ ਮੇਰੇ ਆਪਣੇ ਵੀ ਬੇਗਾਨਿਆਂ ਦੀ ਕਤਾਰ ਵਿੱਚ ਖਲੋ ਕੇ ਸਿੱਖਾਂ ਨੂੰ ਵੀ ਮਿਹਣੇ ਦੇ ਰਹੇ ਹੋਣ, ਤੇ ਸਿਚੁਏਸ਼ਨ ਬੜੀ ਔਖੀ ਹੋ ਜਾਂਦੀ ਹੈ। ਫਿਰ ਕੀ ਕੀਤਾ ਜਾ ਸਕੇ, ਜਦੋਂ ਮੇਰੇ ਆਪਣੇ ਹੀ ਆਖਦੇ ਨੇ ਕਿ ਭੁੱਲ ਜਾਓ ਭੁੱਲ ਜਾਓ। ਮੈਂ ਆਖਦਾ ਫਿਰ ਸਾਰੀਆਂ ਗੱਲਾਂ ਹੀ ਭੁੱਲ ਜਾਓ। ਜਿਹੜੇ ਸਿੱਖ ਜੇਲ੍ਹਾਂ ਚ ਅੱਜ ਤੱਕ ਤਾੜੇ ਹੋਏ ਨੇ, 20-25 ਸਾਲ ਹੋ ਗਏ, ਉਮਰਾਂ ਹੰਢਾ ਲਈਆਂ ਨੇ, ਕਈਆਂ ਤੇ ਕੇਸ ਤੱਕ ਨਹੀਂ ਚੱਲੇ, ਫਿਰ ਭੁੱਲ ਜਾਓ, ਉਹਨਾਂ ਨੂੰ ਵੀ ਬਾਹਰ ਕੱਢ ਦਿਓ, ਉਹਨਾਂ ਦਾ ਹੁਣ ਕੀ ਕਸੂਰ ਰਹਿ ਗਿਆ? ਕੀ ਭੁੱਲਣ ਵਾਲਾ ਲਫ਼ਜ਼ ਕੇਵਲ ਸਿੱਖ ਤੇ ਹੀ ਲਾਗੂ ਹੁੰਦਾ? ਕੀ ਭੁੱਲਣ ਵਾਲਾ ਲਫ਼ਜ਼ ਜਿਹੜਾ ਦੂਸਰੇ ਕਿਸੇ ਤੰਤਰ ਤੇ ਲਾਗੂ ਨਹੀਂ ਹੁੰਦਾ? ਗੁਰੂ ਪਿਆਰ ਵਾਲਿਓ, ਇਨਸਾਫ ਦਾ ਤਕਾਜ਼ਾ ਇਹ ਹੈ, ਜੋ ਸੱਚ ਹੈ ਉਸ ਨੂੰ ਸੱਚ ਦੀ ਨਜ਼ਰ ਨਾਲ ਵੇਖੋ, ਜੋ ਝੂਠ ਹੈ ਉਸ ਦਾ ਪਰਦਾ ਪਾਸ਼ ਕਰਨਾ ਬੇਹੱਦ ਜ਼ਿਆਦਾ ਜ਼ਰੂਰੀ ਹੈ। ਕਿਸੇ ਵੇਲੇ ਤਾਂ ਅੰਮ੍ਰਿਤ ਛਕਣਾ ਵੀ ਗੁਨਾਹ ਬਣਾ ਦਿੱਤਾ ਗਿਆ। ਦਸਤਾਰਧਾਰੀ ਸਾਬਤ ਸੂਰਤ ਹਰ ਬੱਚਾ ਪੁਲਿਸ ਦੇ ਢਹੇ ਚੜਿਆ, ਫੌਜ ਦੇ ਢਹੇ ਚੜਿਆ, ਪਰ ਕੋਈ ਇਹਨਾਂ ਗੱਲਾਂ ਲਈ ਕੋਈ ਕਮਿਸ਼ਨ ਗਠਿਤ ਨਹੀਂ ਹੋ ਰਿਹਾ। ਹਜ਼ਾਰਾਂ ਬੇਗੁਨਾਹ ਲੋਕ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਗੋਲੀਆਂ ਨਾਲ ਭੁੰਨ ਦਿੱਤੇ ਗਏ, ਉਹਨਾਂ ਵਾਸਤੇ ਅੱਜ ਤੱਕ ਕਿਸੇ ਨੇ ਮੁਆਫੀ ਨਹੀਂ ਮੰਗੀ, ਕਿਸੇ ਨੇ ਨਹੀਂ ਅਫਸੋਸਜ਼ਾਹਰ ਨਹੀਂ ਕੀਤਾ ਵੀ ਬਹੁਤ ਮਾੜੀ ਗੱਲ ਹੋਈ। ਗੁਰੂ ਪਿਆਰ ਵਾਲਿਓ, ਕੀ ਇਹ ਸਾਰੇ ਘਟਨਾਕ੍ਰਮ ਜਿਹੜੇ ਨੇ, ਇਹ ਮੇਰੀ ਕੌਮ ਦੀ ਜਵਾਨੀ ਜ਼ਰਾ ਜਿੰਨਾ ਸੋਚੇਗੀ, ਜਿਹੜੀ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੈ, ਪਤਤ ਪੁਣੇ ਦੇ ਰਾਹ ਪੈ ਗਈ ਹੈ, ਤੇ ਨੱਚਣ ਗਾਉਣ ਤੇ ਲੱਚਰ ਆਵਾਜ਼ਾਂ ਕੱਢਣ ਨੂੰ ਹੀ ਸਭਿਆਚਾਰ ਮੰਨੀ ਬੈਠੀ ਹੈ, ਕਿ ਜ਼ਰਾ ਜਿੰਨੀ ਉਹਨਾਂ ਦੀ ਆਤਮਾ ਨੂੰ ਇਹ ਗੱਲਾਂ ਡੁੰਬਦੀਆਂ ਨੇ ਕਿ ਸਾਡੀ ਕੌਮ ਦੇ ਕਿਤਨੇ ਲੋਕ ਸ਼ਹੀਦ ਹੋਏ, ਅਸੀਂ ਗੁਰਮਤ ਦੇ ਲੇੜੇ ਹੋਈਏ, ਉਹਨਾਂ ਦੀਆਂ ਕੁਰਬਾਨੀਆਂ ਨੂੰ ਨੱਚ ਟੱਪ ਕੇ ਮਿੱਟੀ ਵਿੱਚ ਨਾ ਰੋਲੀਏ, ਨਸ਼ਿਆਂ ਦੀ ਦਲਦਲ ਵਿੱਚ ਧੱਸ ਕੇ ਪਤਤ ਪੁਣੇ ਦੇ ਰਾਹ ਪੈ ਕੇ ਸਰੂਪਹੀਨ ਹੋ ਕੇ ਗੁਰਮਤ ਗੁਰਬਾਣੀ ਨਾਲੋਂ ਟੁੱਟ ਕੇ ਡੇਰਿਆਂ ਦੀਆਂ ਹਾਜ਼ਰੀਆਂ ਭਰ ਕੇ ਅਸੀਂ ਆਪਣੇ ਪੈਰੀ ਆਪ ਕੁਹਾੜੀ ਕਿਉਂ ਮਾਰ ਰਹੇ ਹਾਂ? ਇਹ ਸੋਚਣ ਵਾਲੀਆਂ ਗੱਲਾਂ ਨੇ ਕਿ ਅਸੀਂ ਆਪਣੇ ਪੁਰਖਿਆਂ ਦੇ ਖੂਨ ਦੇ ਕਰਜ਼ਦਾਰ ਨਹੀਂ, ਕਿ ਉਹਨਾਂ ਨੇ ਸਿੱਖ ਹੋਣ ਦਾ ਏਡਾ ਵੱਡਾ ਮੁੱਲ ਤਾਰਿਆ ਤੇ ਅਸੀਂ ਡਰ ਕੇ ਕਿਤੇ ਸਿੱਖੀ ਤੇ ਨਹੀਂ ਛੱਡੀ ਜਾ ਰਹੇ? ਨਹੀਂ, ਆਓ ਗੁਰਬਾਣੀ ਨਾਲ ਜੁੜੀਏ, ਆਪਣਾ ਭਲਾ ਕਰੀਏ, ਸਾਰੇ ਸਮਾਜ ਦਾ ਭਲਾ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੇ ਜਿਹੜੇ ਪੂਰਨੇ ਪਾਏ ਨੇ, ਉਹਨਾਂ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰੀਏ, ਆਪਣੇ ਸਰੂਪ ਨੂੰ ਕਾਇਮ ਰੱਖੀਏ। ਮੇਰੇ ਨੌਜਵਾਨ ਵੀਰੋ, ਨਸ਼ਿਆਂ ਨੇ ਅੱਜ ਤੱਕ ਤਬਾਹੀ ਤਾਂ ਦਿੱਤੀ ਹੈ, ਪਰ ਕਿਸੇ ਨੂੰ ਵਿਕਾਸ ਨਹੀਂ ਦੇ ਦਿੱਤਾ। ਸ਼ਾਇਦ ਇਸ ਕਰਕੇ ਮੈਂ ਇੱਕ ਅਖਬਾਰ ਦੀ ਇਹ ਸੰਪਾਦਕੀ ਪੜ੍ਹ ਕੇ ਹੈਰਾਨ ਸਾਂ ਬਈ, ਪੰਜਾਬ ਦੇ ਵਿੱਚ 2010 ਸਨ ਦੇ ਵਿੱਚ, 2010 ਦੇ ਵਿੱਚ ਇੱਕ ਸਾਲ ਚ 2400 ਕਰੋੜ ਰੁਪਏ ਦਾ ਵਾਧਾ ਹੋਇਆ ਆਬਕਾਰੀ ਵਿਭਾਗ ਨੂੰ ਸ਼ਰਾਬ ਦੇ ਮਹਿਕਮੇ, ਤੇ ਉਸੇ ਸੰਪਾਦਕੀ ਦੇ ਅੱਗੇ ਲਿਖਿਆ ਹੋਇਆ ਸੀ ਬਈ ਅਗਲੇ ਸਾਲ 2011 ਦੇ ਵਿੱਚ ਜਿਹੜਾ ਇਹ ਵਾਧਾ 3190 ਕਰੋੜ ਤੱਕ ਚਲੇ ਜਾਏਗਾ। ਕਮਾਲ ਦੀ ਗੱਲ ਹੈ, ਅੱਧੀ ਕੁ ਜਵਾਨੀ ਤਾਂ ਸਾਡੀ ਪੁਲਿਸ ਤੇ ਫੌਜ ਦੀਆਂ ਗੋਲੀਆਂ ਨੇ ਵਿਲ ਛੱਡੀ ਹੈ, ਅੱਧੀ ਕੁ ਜੇਲ੍ਹਾਂ ਚ ਬੈਠੀ ਹੈ, ਤੇ ਜਿੰਨੀ ਕੁ ਬਾਹਰ ਰਹਿ ਗਈ ਉਹਨੂੰ ਸ਼ਰਾਬ ਪਿਆ ਪਿਆ ਕੇ ਮਾਰਨ ਦਾ ਪ੍ਰਬੰਧ ਹੈ, ਤੇ ਜਿਹੜੀ ਉੱਥੋਂ ਵੀ ਬਚ ਗਈ ਨਾ ਉਹਨੂੰ ਸਾਡੇ ਗਾਇਕਾਂ ਤੇ ਸਭਿਆਚਾਰ ਨੇ ਨਹੀਂ ਛੱਡਣਾ। ਖਿਆਲ ਕਰ ਲਿਓ, ਇਹ ਉਹ ਸਾੜ ਸਦੀ ਹੈ ਜਿਹੜੀ ਸਾਡੇ ਸਿਰ ਤੇ ਖੜੀ ਹੈ। ਗੁਰੂ ਨੇ ਇਸੇ ਕਰਕੇ ਬਾਣੀ ਚ ਆਖਿਆ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਜੇ ਪਹਿਲਾਂ ਬੰਦਾ ਸੋਚ ਕੇ ਚੱਲੇ, ਪਹਿਲਾਂ ਵਸਤ ਸਜਾਣ ਕੇ ਤਾਂ ਕੀਚਾ ਵਪਾਰ ਤੇ ਬਰਬਾਦੀ ਤੋਂ ਬਚ ਸਕਦਾ। ਅਸੀਂ ਕਿਹਨੂੰ ਦੋਸ਼ ਦੇਵਾਂਗੇ ਕੱਲ, ਕਿਉਂਕਿ ਪੀਣ ਵਾਲੇ ਵੀ ਸਾਡੇ ਭਰਾ ਨੇ ਤੇ ਆਉਣ ਵਾਲੇ ਵੀ ਸਾਡੇ ਆਪਣੇ ਨੇ। ਕਿਧਰੇ ਐਸਾ ਤੇ ਨਹੀਂ ਕਿ ਜੋ ਬਚ ਗਏ ਨੇ ਹੁਣ ਉਹਨਾਂ ਦੇ ਪਤਨ ਦਾ ਪ੍ਰਬੰਧ ਇਸ ਤਰੀਕੇ ਨਾਲ ਕੀਤਾ ਜਾ ਰਿਹਾ? ਨਹੀਂ, ਸਾਡਾ ਸੱਭਿਆਚਾਰ ਸ਼ਰਾਬ ਤੇ ਸ਼ਬਾਬ ਦੇ ਸੋਹਲੇ ਗਾਉਣਾ ਨਹੀਂ, ਸਾਡਾ ਸੱਭਿਆਚਾਰ ਸਰਹੰਦ ਦੀਆਂ ਨੀਹਾਂ ਤੋਂ ਸ਼ੁਰੂ ਹੁੰਦਾ ਹੈ। ਸਾਡਾ ਸੱਭਿਆਚਾਰ ਨਨਕਾਣੇ ਤੋਂ ਨਿਕਲੀ ਹੋਈ ਗੁਰੂ ਨਾਨਕ ਦੀ ਆਵਾਜ਼ ਹੈ। ਸਾਡਾ ਸੱਭਿਆਚਾਰ ਚਮਕੌਰ ਦਾ ਉਹ ਮੈਦਾਨ ਹੈ ਜਿੱਥੇ 40 ਗੁਰਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਲੱਖਾਂ ਦੀ ਫੌਜ ਨਾਲ ਲੋਹਾ ਲਿਆ। ਸਾਡਾ ਸੱਭਿਆਚਾਰ ਚਾਂਦਨੀ ਚੌਂਕ ਵਿੱਚੋਂ ਬੋਲਦਾ। ਸਾਡਾ ਸੱਭਿਆਚਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਸ਼ਹੀਦੀ ਦਾ ਸੱਭਿਆਚਾਰ ਹੈ ਜਿੱਥੇ 4.5 ਸਾਲ ਦਾ ਬੱਚਾ ਬੰਦਾ ਸਿੰਘ ਦਾ, ਉਹਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਚ ਤੁੰਨ ਦਿੱਤਾ ਗਿਆ। ਗੁਰੂ ਕੇ ਪਿਆਰ ਵਾਲਿਓ, ਇਹ ਤੁਹਾਡਾ ਸੱਭਿਆਚਾਰ ਹੈ? ਤੁਸੀਂ ਤਾਂ ਬਹੁਤ ਗਲਤ ਰਾਏ ਪੈ ਗਏ। ਤੁਸੀਂ ਤਾਂ ਜ਼ਹਿਰ ਦੇ ਸੋਹਲੇ ਗਾਉਣ ਦੇ ਉੱਤੇ ਹੀ ਆਪਣਾ ਸਾਰਾ ਜ਼ੋਰ ਲਾਈ ਰੱਖਿਆ ਤੇ ਇਹਨੂੰ ਸੱਭਿਆਚਾਰ ਮੰਨੀ ਰੱਖਿਆ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਅਸੀਂ ਉਦਮ ਇਸ ਪਾਸੇ ਵੱਲ ਕਰੀਏ, ਆਪਣੇ ਇਤਿਹਾਸ ਨੂੰ ਪੜ੍ਹੀਏ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰ ਦਿੰਦੀਆਂ ਨੇ ਉਹ ਕਦੇ ਵੀ ਆਪਣੇ ਭਵਿੱਖ ਵਿੱਚ ਚੇਤਨ ਤੇ ਸਿਆਣੀਆਂ ਨਹੀਂ ਹੋ ਸਕਦੀਆਂ। ਜਿਹੜੀਆਂ ਆਪਣੇ ਗੁਰੂ ਪਰਮੇਸ਼ਰ ਦੀ ਗੱਲ ਨੂੰ ਵਿਸਾਰ ਦਿੰਦੀਆਂ ਨੇ ਉਹ ਅਨੇਕਾਂ ਰੋਗਾਂ ਦਾ ਸ਼ਿਕਾਰ ਹੁੰਦੀਆਂ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਪਰ ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਾਂਗਾ, ਲੱਖਾਂ ਸਿੱਖ ਸ਼ਹੀਦ ਕਰ ਦਿੱਤੇ ਗਏ, ਔਰਤਾਂ ਦੀ ਥਾਣਿਆਂ ਚ ਬੇਪਤੀ ਹੋਈ, ਪਿੰਡਾਂ ਪਿੰਡਾਂ ਵਿੱਚ ਗਸ਼ਤਾਂ ਕਰ ਪੋਹ ਪੋਹ ਕੇ ਜਵਾਨੀ ਮਾਰੀ ਗਈ, ਏਡਾ ਵੱਡਾ ਘੱਲੂਘਾਰਾ ਹੋਇਆ। ਮੇਰੀ ਕੌਮ ਦਾ ਲੀਡਰ ਕੋਈ ਜਵਾਬ ਦੇਵੇ ਕਿ 27 ਸਾਲ ਹੋ ਗਏ ਨੇ ਅੱਜ ਤੱਕ ਇਸ ਘੱਲੂਘਾਰੇ ਨੂੰ ਵਾਪਰਿਆ? ਕਿਸੇ ਨੇ ਕੋਈ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਇੱਕ ਮਾਮੂਲੀ ਜਿਹਾ ਲੀਡਰ ਮਰ ਜਾਏ ਤੇ ਉਹਦੇ ਲਈ ਦੇਖੋ ਕਿੰਨੇ ਵੱਡੇ ਪ੍ਰਬੰਧ ਕੀਤੇ ਜਾਂਦੇ ਨੇ। ਪਰ ਇੱਥੇ ਲੱਖਾਂ ਲੋਕਾਂ ਦੀ ਜਾਨ ਗਈ, ਏਡਾ ਵੱਡਾ ਘੱਲੂਘਾਰਾ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਪਾਂ ਦੇ ਗੋਲਿਆਂ ਨੇ ਉਡਾ ਦਿੱਤੇ, ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ, ਲੱਖਾਂ ਲੋਕ ਜੇਲਾਂ ਵਿੱਚ ਚਲੇ ਗਏ, ਸ਼ਰਨਾਰਥੀ ਕੈਂਪਾਂ ਚ ਚਲੇ ਗਏ। ਉਹਨਾਂ ਨੂੰ ਇਵੇਂ ਲੱਗਿਆ ਜਿਵੇਂ ਫਿਰ 47 ਆ ਗਈ ਹੋਵੇ। ਪਰ ਖਿਆਲ ਕਰਿਓ ਗੁਰੂ ਪਿਆਰ ਵਾਲਿਓ, ਅੱਜ ਤੱਕ ਮੇਰੀ ਕੌਮ ਤੇ ਧਾਰਮਿਕ ਲੀਡਰ ਜ਼ਬਾਨ ਖੋਲ ਕੇ ਇੱਕ ਵਾਰ ਵੀ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਕਾਇਮ ਨਹੀਂ ਕਰ ਸਕੇ। 27 ਸਾਲ ਹੋ ਗਏ ਨੇ ਅੱਜ, ਹਰ ਸਾਲ ਬਿਆਨ ਆਉਂਦੇ ਨੇ, ਕੁਝ ਪੰਥ ਦਰਦੀ ਰੌਲਾ ਪਾਉਂਦੇ ਨੇ, ਬਸ ਗੱਲ ਆਈ ਗਈ ਹੋ ਜਾਂਦੀ। 6 ਜੂਨ ਲੰਘਦੇ 7 ਜੂਨ ਨੂੰ ਅਸੀਂ ਭੁੱਲ ਜਾਂਦੇ। ਇਹ ਸਾਡੀ ਅਵਸਥਾ ਹੈ, ਸਾਨੂੰ ਇਸ ਗਲਤੀ ਨੂੰ ਸੁਧਾਰਨਾ ਚਾਹੀਦਾ। ਸਾਡੇ ਆਗੂਆਂ ਨੂੰ ਇਸ ਪਾਸੇ ਧਾਰਮਿਕ ਆਗੂਆਂ ਨੂੰ ਸੋਚਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਬ ਸਾਂਝਾ ਹੈ। ਸਿੱਖ ਨੂੰ ਇਹ ਸਿਖਾਉਣ ਦੀ ਲੋੜ ਨਹੀਂ ਕਿ ਦੇਸ਼ ਭਗਤ ਕਿਵੇਂ ਬਣੀਦਾ। ਸਿੱਖ ਦੇ ਤਾਂ ਗੁਰੂ ਨੇ ਆਪਣਾ ਆਪਾ ਕੁਰਬਾਨ ਕਰਕੇ ਇੱਥੋਂ ਦੇ ਲੋਕਾਂ ਦੀ ਇੱਜ਼ਤ ਨੂੰ ਬਚਾਇਆ। ਉਹ ਸਿੱਖ ਨੇ ਤਾਂ ਆਪ ਦਰਾ ਖੈਬਰ ਦੇ ਅੱਗੇ ਆਪਣੀ ਛਾਤੀ ਡਾਹ ਕੇ ਇਸ ਦੇਸ਼ ਨੂੰ ਗੁਲਾਮੀ ਦੇ ਬੰਧਨਾਂ ਤੋਂ ਆਜ਼ਾਦ ਕੀਤਾ। ਕਾਲੇ ਪਾਣੀ ਵਿੱਚ ਸਜ਼ਾ ਹੋਣ ਵਾਲਿਆਂ ਦੇ ਵਿੱਚੋਂ ਸਿੱਖ ਕਿੰਨੇ ਸਨ ਇਤਿਹਾਸ ਨੂੰ ਪੁੱਛ ਕੇ ਵੇਖੋ। ਅੰਗਰੇਜ਼ਾਂ ਤੋਂ ਇਸ ਦੇਸ਼ ਨੂੰ ਗੁਲਾਮ ਕਰਾਉਣ ਪਿੱਛੇ ਜਿਹਨੇ ਫਾਂਸੀ ਚੜੇ ਨੇ ਉਹਨਾਂ ਚੋਂ ਸਿੱਖ ਕਿੰਨੇ ਸਨ ਇਤਿਹਾਸ ਦੇ ਅੰਕੜੇ ਪੜ ਕੇ ਵੇਖੋ। ਅਜੇ ਵੀ ਸਿੱਖ ਨੂੰ ਦੱਸਣ ਦੀ ਲੋੜ ਹੈ ਕਿ ਦੇਸ਼ ਭਗਤੀ ਕੀ ਹੁੰਦੀ ਹੈ। ਦੇਸ਼ ਭਗਤੀ ਉਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਜਿਹੜੇ ਕੇਵਲ ਸਿੱਖਾਂ ਨੂੰ ਹੀ ਤਾਨੇ ਮੇੜੇ ਦੇਣ ਦੇ ਉੱਤੇ ਸਾਰਾ ਜ਼ੋਰ ਲਾਈ ਰੱਖਦੇ ਹਨ। ਆਪਣੇ ਇਤਿਹਾਸ ਨੂੰ ਪੜ੍ਹੀਏ, ਗੁਰਮਤ ਗੁਰਬਾਣੀ ਦੇ ਨੇੜੇ ਹੋਈਏ। ਨਸ਼ੇ ਪਤਤ ਪੁਣੇ, ਵਹਿਮ ਭਰਮ, ਡੇਰਾਵਾਦ, ਬਾਬਾਵਾਦ, ਇਸ ਦਲਦਲ ਵਿੱਚੋਂ ਨਿਕਲੀਏ। ਇਹ ਗੁਰੂ ਨਾਨਕ ਦੀ ਕੌਮ ਨੂੰ, ਗੁਰੂ ਨਾਨਕ ਦੇ ਧਰਮ ਨੂੰ ਸਿਉਂਕ ਵਾਂਗ ਖਾ ਰਹੀਆਂ ਨੇ ਚੀਜ਼ਾਂ। ਇਸ ਸਿਉਂਕ, ਇਸ ਰੋਗ, ਇਸ ਬਿਮਾਰੀ ਤੋਂ ਬਚਣ ਦਾ ਗੁਰੂ ਪਿਆਰ ਵਾਲਿਓ ਕੋਈ ਉਪਰਾਲਾ, ਕੋਈ ਯਤਨ ਕਰੀਏ। ਮੇਰੇ ਸਤਿਗੁਰਾਂ ਨੇ ਸਾਨੂੰ ਸਤ ਸੰਗੀ ਬਣਾਇਆ, ਅਸੀਂ ਕੁਸੰਗਤ ਦੇ ਰਾਹ ਤੇ ਕਿਉਂ ਚੱਲ ਰਹੇ ਹਾਂ? ਨਸ਼ਿਆਂ ਦਾ ਸੰਗ ਕਰਨਾ ਇਹ ਕੁਸੰਗਤ ਹੈ। ਅਸ਼ਲੀਲ ਸੱਭਿਆਚਾਰ, ਅਸ਼ਲੀਲਤਾ ਨੂੰ ਸੱਭਿਆਚਾਰ ਕਹਿ ਕੇ ਗਲ ਲਾਉਣਾ ਇਹ ਕੁਸੰਗਤ ਹੈ। ਗੁਰੂ ਗ੍ਰੰਥ ਸਾਹਿਬ ਦੇ ਗੁਰਦੁਆਰੇ ਨੂੰ ਛੱਡ ਕੇ ਡੇਰਿਆਂ ਚ ਭਟਕਣਾ ਇਹ ਕੁਸੰਗਤ ਹੈ। ਗੁਰੂ ਪਿਆਰ ਵਾਲਿਓ, ਇਸ ਕੁਸੰਗਤ ਤੋਂ ਬਚੀਏ। ਸਾਡਾ ਜੀਵਨ ਗੁਰੂ ਵਾਲਾ ਜੀਵਨ ਤਾਂ ਹੀ ਬਣ ਸਕੇਗਾ ਜੇਕਰ ਅਸੀਂ ਸਤਿਗੁਰੂ ਜੀ ਦੀ ਮੱਤ ਨੂੰ ਧਾਰਨ ਕਰਾਂਗੇ। ਕੀ ਆਖਦੇ ਨੇ ਮੇਰੇ ਗੁਰਦੇਵ? ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ, निराली। हे गुर सिखो, हे मेरे मित्रो, गुरु दी दसी हुई चाल मुताबक चलो, गुरु दे दरसाए मार्ग दे उते तुरो। जो गुरु जी ने आख्या, जो उपदेश बाणी रूप विच दिता, उसनू कमाओ, उसनू मनो। ज्यों ज्यों सतगुरु दे उपदेश नू असीं मनदे जावांगे, सूके कास्त हरिया साडे जीवन दीआं उदासियां मायूसियां भैंदी कला दी अवस्था साडे चों अवश्य निकलेगी। जिन्हां ने अपने पुरखियां दे इतिहास नू पढ़िया, खाण वास्ते कुछ नहीं सी, एक मुठ छोलियां दी सी। साडे बजुर्गां नू पुछिया किसे ने भी, की है तुहाडे कोल खाण लई, कहिंदे वाहिगुरु ने बदाम बख्शे ने, बदाम छक रहे हां। भुखे ने बिलकुल, भांडे जिहड़े ने खाली ने, ते इह नहीं आखिया कि साडे भांडे मूंह दे वज गए, असीं भुखे मर गए। पुछिया गुरु के सिखो की छकदे हो, कहिंदे सिंह छकदे नहीं, सिख कड़ाका कट रहे। इहो जिही अवस्था नूं वी उहनां ने अपनी चढ़दी कला दी अवस्था बनाया। गुरु प्यार वालियो, गुरु ने सानू चढ़दी कला दा बोल दिता है, गुरु ने सानू हमेशा चढ़दी कला विच अपनी सुरत नूं टिकाउण दी बाणी राही जाच दसी। आओ चढ़दी कला विच विचरिए, दुख नाही सब सुख ही है रे, एक है एक ही नित है, बुरा नाही सब भला ही है रे, हार नहीं सब जीत है। धन गुरु ग्रंथ साहिब महाराज कृपा बख्शिश करन, असीं अपने कौमी विरसे नूं संभाल सकीए, गुरु दी आवाज गुरु दे उपदेश दी कमाई कर सकीए। रहिंदे शब्द दी विचार कल दे दीवान विच करांगे, होईयां भुल्लां चुकां दी खिमा गरीब नवाज गुरु ग्रंथ साहिब पातशाह जी बख्शण। समूह उहनां शहीदां नूं तहे दिलों श्रद्धांजलि है, बड़े अदब नाल सिर झुकदा है, जिन्हां कौम दी अजमत लई आपां कुरबान कीता। गुरदेव पातशाह जी सभनां नूं सिखी दान बख्शण, बड़े प्यार नाल बड़े सत्कार नाल गुरु फतेह सांझी करो। वाहेगुरु जी का खालसा, वाहेगुरु।